ਸਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨ ਜਾਣਈ ਆਵੈ ਆਪ ਲਖਾਏ। ਮਹੱਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਵਣਜਾਰਿਆ ਦੁਹਾ ਰਹੀ ਸਮਾਏ। ਜੇਨ ਗੁਣ ਪੱਲੈ ਨਾਨਕਾ ਮਾਣਕ ਵਣ ਜਹ ਸੇ, ਰਤਨਾ ਸਾਰ ਨਾ ਜਾਣਈ ਅੰਧੇ ਵਤ ਹੈ ਲੋਏ ਪੌੜੀ। ਰਤਨਾ ਸਾਰ ਨਾ ਜਾਣਈ ਅੰਧੇ ਵਤ ਹੈ ਲੋਏ ਪੌੜੀ। ਨੌ ਦਰਵਾਜੇ ਕਾਇਆ ਕੋਟ ਹੈ, ਦਸਵੈ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁਲੀਜੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਤੇਤ ਘਟ ਅੰਤਰ ਚਾਨਣਾ ਕਰ ਭਗਤ ਮਿਲੀਜੈ। ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤ ਸਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਦੂਜਾ। ਅੰਧੇ ਕੈ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ ਸੋ ਕਿਉ ਉੱਜੜ ਪਾਏ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਖਸਮ ਹੋ ਕੁੱਥੇ ਜਾਹੇ। ਮਹੱਲਾ ਦੂਜਾ। ਸਾਹਿਬ ਅੰਧਾ ਜੋ ਕੀਆ ਕਰੇ ਸੋ ਜਾਖਾ ਹੋਏ, ਜਿਹਾ ਜਾਣੈ ਤੇ ਹੋ ਵਰਤੈ ਜੇ ਸਉ ਆਖੈ ਕੋਏ। ਜਿਥੈ ਸੋ ਵਸਤ ਨਾ ਜਾਪਈ ਆਪੇ ਵਰਤਉ ਜਾਣ, ਨਾਨਕ ਗਾਹਕ ਕਿਉ ਲਏ ਸਕੈ ਨ ਵਸਤ ਪਛਾਣ। ਮਹੱਲਾ ਦੂਜਾ। ਸੋ ਕਿਉ ਅੰਧਾ ਆਖੀਐ ਜੇ ਹੁਕਮ ਹੋ ਅੰਧਾ ਹੋਏ, ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਏ ਪੌੜੀ। ਕਾਇਆ ਅੰਦਰ ਗੜ ਕੋਟ ਹੈ ਸਭ ਦਿਸੰਤਰ ਦੇਸਾ, ਆਪੇ ਤਾੜੀ ਲਾਈਅਨ ਸਭ ਮਹਿ ਪਰਵੇਸਾ, ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇਸਾ। ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ, ਸਭ ਕਿਛ ਸੱਚੋ ਸੱਚ ਹੈ ਗੁਰ ਸੋਜੀ ਪਾਈ, ਵਾਹ ਵਾਹ ਸੱਚੇ ਪਾਤ ਸਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਦੋਇ ਖੇਤ, ਲੱਭ ਵੱਤਰ ਦਰੋਗ ਬੀਓ ਹਾਲੀ ਰਾਹ ਕੋਹੇਤ।
ਹਾਂਜੀ, ਹਾਲੀ ਰਾਹ ਕੋਹੇਤ ਆਮ ਤੌਰ 'ਤੇ ਛਪਿਆ ਹੁੰਦਾ ਹੈ, ਰਾਹਕ ਹੇਤ ਪਦਛੇਦ ਵਾਲਿਆਂ ਇਉਂ ਛਾਪਿਆ ਹੈ, ਪਰ ਰਾਹ ਕੋਹੇਤ ਇਉਂ ਪਾਠ ਸ਼ੁੱਧ ਹੈ। ਹਾਲੀ ਪੋਲਾ ਬੋਲਣਾ, ਹਾਲੀ ਰਾਹ ਕੁਹੇਤ।
ਲੱਭ ਵੱਤਰ ਦਰੋਗ ਬੀਓ ਹਾਲੀ ਰਾਹ ਕੁਹੇਤ।
ਹਾਲੀ ਹਾਲੀ ਹਾਲੀ
ਲੱਭ ਵੱਤਰ ਦਰੋਗ ਬੀਓ ਹਾਲੀ ਰਾਹ ਕੁਹੇਤ। ਹਲ ਵਿਚਾਰ ਵਿਕਾਰ ਮਾਣ ਹੁਕਮੀ ਖੱਟੇ ਖਾਏ, ਨਾਨਕ ਲੇਖੈ ਮੰਗਿਆ ਔਤ ਜਣੇਂਦਾ ਜਾਏ। ਮਹੱਲਾ ਪਹਿਲਾ। ਭਉ ਤੋਏ ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ, ਹਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ ਵਖਤ ਸੰਜੋਗ।
ਇਹ ਸ਼ੁੱਧ ਵਿਸ਼ਰਾਮ ਹੈ ਪੰਗਤੀ ਦਾ। ਆਮ ਤੌਰ 'ਤੇ ਪਾਠੀ ਇਉਂ ਕਰਦੇ ਨੇ, ਹਾਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ ਵਖਤ ਸੰਯੋਗ, ਪਰ ਸ਼ੁੱਧ ਵਿਸ਼ਰਾਮ ਇਉਂ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ, ਹਾਲ ਹਲੇਮੀ ਹਾਲੀ ਚਿੱਤ ਚੇਤਾ ਵੱਤਰ ਵਖਤ ਸੰਯੋਗ।
ਨਾਉ ਬੀਜ ਬਖਸੀਸ ਬੋਹਲ ਦੁਨੀਆ ਸਗਲ ਦਰੋਗ, ਨਾਨਕ ਨਦਰੀ ਕਰਮ ਹੋਏ ਜਾਵ ਹੈ ਸਗਲ ਵਿਜੋਗ ਪੌੜੀ। ਮਨਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੈ, ਦੂਜੈ ਭਾਏ ਸਦਾ ਦੁਖ ਹੈ ਨਿਤ ਨੀਰ ਵਿਰੋਲੈ। ਗੁਰਮੁਖ ਨਾਮ ਧਿਆਈਐ ਮਥ ਤਤ ਕਢੋਲੈ, ਅੰਤਰ ਪ੍ਰਗਾਸ ਘਟ ਚਾਨਣਾ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੈ। ਆਪੇ ਭਰਮ ਭੁਲਾਏ ਦਾ ਕਿਛ ਕਹਿਣ ਨਾ ਜਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਦੂਜਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਭੇ ਰੋਜੀ ਦੇ।
ਨਾਨਕ ਚਿੰਤਾ ਮਤ ਕਰੋ, ਇਹ ਮਤ ਪਾਠ ਥੋੜ੍ਹਾ ਭਾਰਾ ਕਰਕੇ ਮਤ ਕਰੋ ਨਾ ਕਰਨਾ, ਮਤ ਕਰੋ ਮਤਾਂ ਚਿੰਤਾ ਕਰ, ਥੋੜ੍ਹਾ ਭਾਰਾ ਕਰਨਾ।
ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਭੇ ਰੋਜੀ ਦੇ। ਉਥੈ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਬਾਏ ਸਾਇਰਾ ਤਿਨਾ ਭੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਮਹੱਲਾ ਪਹਿਲਾ। ਨਾਨਕ ਇਹੋ ਜੀਓ ਮਛੁਲੀ, ਝੀਵਰ ਤ੍ਰਿਸ਼ਨਾ ਕਾਲ, ਮਨੁਆ ਅੰਧ ਨਾ ਚੇਤਈ, ਪੜੈ ਅਚਿੰਤਾ ਜਾਲ। ਨਾਨਕ ਚਿੱਤ ਅਚੇਤ ਹੈ, ਚਿੰਤਾ ਬੱਧਾ ਜਾਏ, ਨਦਰ ਕਰੇ ਜੇ ਆਪਣੀ, ਤਾਂ ਆਪੇ ਲਏ ਮਿਲਾਏ ਪੌੜੀ। ਸੇ ਜਨ ਸਾਚੇ ਸਦਾ ਸਦਾ, ਜਿਨੀ ਹਰ ਰਸ ਪੀਤਾ, ਗੁਰਮੁਖ ਸੱਚਾ ਮਨ ਵਸੈ, ਸੱਚ ਸੌਦਾ ਕੀਤਾ। ਸਭ ਕਿਛ ਘਰ ਹੀ ਮਾਹੇ ਹੈ, ਵਡਭਾਗੀ ਲੀਤਾ, ਅੰਤਰ ਤ੍ਰਿਸ਼ਨਾ ਮਰ ਗਈ, ਹਰ ਗੁਣ ਗਾਵੀਤਾ। ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਵੇਲ ਪਿੰਜਾਇਆ ਕੱਤ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ।
ਵੇਲ ਪਿੰਜਾਇਆ, ਇੱਥੇ ਨੰਨੇ ਦੇ ਉਚਾਰਣ ਦਾ ਖਿਆਲ ਰੱਖਣਾ। ਵੇਲ ਪਿੰਜਾਇਆ ਕੱਤ ਬੁਣਾਇਆ, ਬੁਣਾਇਆ ਵਵੇ ਦਾ ਉਚਾਰਨ, ਕੱਟ ਕੁੱਟ ਕਰ ਖੁੰਭ ਚੜਾਇਆ, ਖੁੰਭ ਖੁੰਭ ਨਹੀਂ ਬੋਲਣਾ, ਖੁੰਭ ਚੜਾਇਆ।
ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉ ਪਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਹੋਏ ਪੁਰਾਣਾ ਕੱਪੜ ਪਾਟੈ, ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਾਹੋ ਪਾਖ ਕਿਹੋ ਚੱਲੈ ਨਾਹੀ, ਘੜੀ ਮੋਹਤ ਕਿਛ ਹੰਢੈ। ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸੱਚੋ ਸੱਚਾ, ਤਿਚਰ ਜਾਪੀ ਜਾਪੈ। ਮਹੱਲਾ ਪਹਿਲਾ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰ ਅਪਾਰ, ਸਭ ਦੇ ਸਾਣ ਰਖਾਈ ਲਾਏ, ਗੁਣ ਕੀ ਥੇਕੈ ਵਿੱਚ ਸਮਾਏ। ਤਿਸ ਦਾ ਕੁੱਠਾ ਹੋਵੈ ਸੇਖ, ਲੋਹੂ ਲੱਭ ਨਿਕੱਥਾ ਵੇਖ, ਹੋਏ ਹਲਾਲ ਲੱਗੈ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਮਹੱਲਾ ਪਹਿਲਾ। ਕਮਰ ਕਟਾਰਾ ਬੰਕੁੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ, ਮਤ ਸਿਰ ਆਵੈ ਭਾਰ ਪੌੜੀ। ਸੋ ਸਤ ਸੰਗਤ ਸ਼ਬਦ ਮਿਲੈ, ਜੋ ਗੁਰਮੁਖ ਚੱਲੈ, ਸੱਚ ਧਿਆਇਨ ਸੇ ਸੱਚੇ, ਜਿਨ ਹਰ ਖਰਚ ਧਨ ਪੱਲੈ। ਭਗਤ ਸੋਹਨ ਗੁਣ ਗਾਵਦੇ, ਗੁਰਮਤ ਅਚੱਲੈ, ਰਤਨ ਵਿਚਾਰ ਮਨ ਵਸਿਆ, ਗੁਰ ਕੈ ਸ਼ਬਦ ਭਲੈ।
ਉੱਪਰਲੀਆਂ ਤਿੰਨਾਂ ਪੰਗਤੀਆਂ ਦੇ ਵਿੱਚ ਚੱਲੈ ਪੱਲੈ ਅਚੱਲੈ ਇਉਂ ਪਾਠ ਆਇਆ ਹੈ। ਇਹ ਚੌਥੀ ਪੰਗਤੀ ਵਿੱਚ ਗੁਰ ਕੈ ਸ਼ਬਦ ਭਲੈ, ਇੱਥੇ ਭੱਲੈ ਨਹੀਂ ਬੋਲਣਾ, ਗੁਰ ਕੈ ਸ਼ਬਦ ਭਲੈ।
ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਆਸਾ ਅੰਦਰ ਸਭ ਕੋ, ਕੋਏ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਮਹੱਲਾ ਤੀਜਾ। ਨਾ ਕਿਛ ਆਸਾ ਹੱਥ ਹੈ, ਕਿਉਂ ਨਿਰਾਸਾ ਹੋਏ, ਕਿਆ ਕਰੇ ਇਹ ਬਪੁੜੀ ਜਾਂ ਭੁਲਾਏ ਸੋਏ ਪੌੜੀ। ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਲ ਇਹੋ ਧਨ ਸਾਸ ਸਾਸ ਆਰਾਧੇ ਨਿਰਮਲ ਸੋਏ ਜਾਨ ਅੰਤਰ ਜਾਮੀ ਅਗਮ ਰਸਨਾ ਏਕ ਭਾਨ
ਨਾ ਕਿਸ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ। ਇੱਥੇ ਆਪ ਜੀ ਨੇ ਖਿਆਲ ਰੱਖਣਾ ਕੱਕੇ ਨੂੰ ਲਾਵਾਂ ਹੈ, ਵੈਸੇ ਕਿਉਂ ਪਾਠ ਹੁੰਦਾ ਹੈ ਜ਼ਿਆਦਾ, ਕੱਕੇ ਸਿਹਾਰੀ ਹੁੰਦੀ ਹੈ, ਇੱਧਰ ਖਿਆਲ ਕਰਨਾ ਕਿਉਂ ਨਿਰਾਸਾ ਹੋਏ, ਇਸ ਤਰ੍ਹਾਂ ਖਿਆਲ ਕਰਨਾ ਜੀ।
ਰਵ ਰਹਿਆ ਸਰਬਤ ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗੁਲਾ ਕਾਗ ਨਾ ਰਹੀ ਸਰਵਰ ਜੇ ਹੋਵੈ ਆਤ ਸਿਆਣਾ ਉਹ ਨਾ ਰਿਜਕ ਨਾ ਪਾਇਓ ਉਥੈ ਉਹ ਨਾ ਰਿਜਕ ਨਾ ਪਾਇਓ ਉਥੈ ਉਹ ਨਾ ਹੋਰੋ ਖਾਣਾ ਸੱਚ ਕਮਾਣੈ ਸੱਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿੰਨ ਕਉ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਪੈਆ ਪਰਵਾਣਾ।
ਪੈਆ ਪਰਵਾਣਾ ਪੱਪੇ ਨੂੰ ਦੁਲਾਵਾ ਹਨ ਅੱਗੇ ਜਈਏ ਨੂੰ ਕੰਨਾ ਹੈ, ਪੈਆ ਇਉਂ ਇਸ ਦਾ ਉਚਾਰਨ ਹੋਵੇਗਾ। ਪਿਆ ਨਹੀਂ ਬੋਲਣਾ ਪਿਆ ਵੀ ਨਹੀਂ ਕਹਿਣਾ, ਪੱਪੇ ਨੂੰ ਦੁਲਾਵਾਂ ਲਾ ਕੇ ਅਤੇ ਜਈਏ ਕੰਨੇ ਦਾ ਜੋ ਉਚਾਰਨ ਹੈ ਈੜੀ ਸਿਹਾਰੀ ਐੜੇ ਕੰਨਾ ਹੋਵੇਗਾ। ਨਾਨਕ ਤਿੰਨ ਕਉ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਪੈਆ ਪਰਵਾਣਾ, ਇਉਂ ਇਸ ਦਾ ਪਾਠ ਕਰਨਾ ਹੈ ਜੀ।
ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ।
ਖਾਲਸਾ ਜੀ, ਇਹ ਜੋ ਅਗਲਾ ਸਲੋਕ ਆਰੰਭ ਹੋਇਆ ਹੈ ਇੱਥੇ ਹੁਣ ਸਰੂਪਾਂ ਦੇ ਵਿੱਚ ਮਹੱਲਾ ਪਹਿਲਾ ਛਪਿਆ ਹੁੰਦਾ ਹੈ, ਪਰ ਅਸਲੀਅਤ ਵਿੱਚ ਪ੍ਰਾਪਤਨ ਸਰੂਪਾਂ ਵਿੱਚ ਇਹ ਮਹੱਲਾ ਪਹਿਲਾ ਨਹੀਂ, ਭਾਵ ਕਿ ਇਹ ਸਿਰਲੇਖ ਤੋਂ ਬਿਨਾਂ ਹੀ ਸਤਿਗੁਰੂ ਜੀ ਨੇ ਸਲੋਕ ਰੱਖਿਆ ਹੈ। ਪ੍ਰਾਪਤਨ ਸਰੂਪ ਜੋ ਹੱਥ ਲਿਖਤ ਬਾਬਾ ਦੀਪ ਸਿੰਘ ਜੀ ਵਾਲੇ ਹਨ ਔਰ ਹੋਰ ਵੀ ਉਸ ਦੇ ਜੋ ਉਤਾਰੇ ਹਨ ਉਹਨਾਂ ਵਿੱਚ ਇਹ ਮਹੱਲਾ ਪਹਿਲਾ ਨਹੀਂ। 1959 ਈਸਵੀ ਵਿੱਚ ਛਪਿਆ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ ਜੋ ਸ਼ਬਦਾਰਥ ਹੈ ਉਹ ਵੀ ਸਾਡੇ ਕੋਲ ਪ੍ਰਕਾਸ਼ਮਾਨ ਹੈ, ਉਸ ਵਿੱਚ ਵੀ ਇਹ ਮਹੱਲਾ ਪਹਿਲਾ ਨਹੀਂ ਛਪਿਆ ਹੋਇਆ, ਪਰ ਅੱਜ ਕੱਲ੍ਹ ਸਰੂਪਾਂ ਵਿੱਚ ਛਾਪ ਰਿਹਾ ਹੈ। ਇਹ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕੀਤੀ ਹੈ, ਜਾਣਕਾਰੀ ਵਾਸਤੇ ਇੱਥੇ ਸਿਰਲੇਖ ਨਹੀਂ ਹੈ। ਇਹ ਇਸੇ ਪ੍ਰਕਾਰ ਹੀ ਅਗਲਾ ਇਹ ਸ਼ਬਦ ਸਾਹਿਬ ਮੇਰਾ ਉਜਲਾ ਬਿਨਾਂ ਸਿਰਲੇਖ ਤੋਂ ਹੀ ਸ਼ੁਰੂ ਹੁੰਦਾ ਹੈ, ਉੱਪਰਲੇ ਸਿਰਲੇਖ ਨਾਲ ਹੀ ਇਸ ਦਾ ਸੰਬੰਧ ਹੈ।
ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਐ ਦੁੱਖ ਜਾਏ ਅਵਗੁਣ ਵੰਜਨ ਗੁਣ ਰਵਹਿ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸਦਾ ਗੁਰਮੁਖ ਪਤੀਆਇਨ ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਬੁਝਾਏ ਸੋ ਬੁੱਝ ਸੀ ਆਪੇ ਨਾਇ ਲਾਇਨ।
ਇਹਨਾਂ ਚਾਰ ਪੰਗਤੀਆਂ ਵਿੱਚ ਵੀ ਖਿਆਲ ਰੱਖਣਾ, ਪਹਿਲੀ ਪੰਗਤੀ ਲਾਇਨ, ਦੂਸਰੀ ਪਤੀਆਇਨ ਅਤੇ ਤੀਸਰੀ ਲਾਇਨ ਸਿਹਾਰੀ ਦੇ ਨਾਲ ਹੈ, ਚੌਥੀ ਫਿਰ ਬਿਹਾਰੀ ਨਾਲ ਲਾਈਆਂ। ਇਹ ਪਾਠ ਕਰਦਿਆਂ ਹੋਇਆਂ ਇਹੋ ਜਿਹੀਆਂ ਜੋ ਪੰਗਤੀਆਂ ਨੇ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇ ਅਸੀਂ ਬੇਧਿਆਨੀ ਦੇ ਵਿੱਚ ਜਾਂ ਲਾਪਰਵਾਹੀ ਵਿੱਚ ਪੜ੍ਹੀ ਜਾਵਾਂਗੇ ਤਾਂ ਇੱਥੇ ਵੀ ਆਪਾਂ ਲਾਈਆਂ ਹੀ ਪੜ੍ਹ ਜਾਵਾਂਗੇ, ਪਰ ਇੱਥੇ ਸਤਿਗੁਰੂ ਜੀ ਨੇ ਲਾਇਨ ਸਿਹਾਰੀ ਦੇ ਨਾਲ ਲਿਖਿਆ ਹੈ। ਇਸ ਲਈ ਫਿਰ ਇਹੀ ਬੇਨਤੀ ਹੈ ਕਿ ਜਦੋਂ ਵੀ ਆਪਾਂ ਪਾਠ ਕਰੀਏ, ਗੁਰਬਾਣੀ ਪੜ੍ਹੀਏ, ਪੂਰਨ ਧਿਆਨ ਦੇ ਨਾਲ ਆਪਾਂ ਅੱਖਰਾਂ ਦੇ ਅਤੇ ਲਗਾ ਮਾਤਰਾ ਦੇ ਦਰਸ਼ਨ ਕਰਨੇ ਨੇ ਅਤੇ ਜੋ ਲਗ ਮਾਤਰ ਲਿਖੀ ਹੈ ਉਸ ਦਾ ਉਚਾਰਨ ਕਰਨਾ ਹੈ।
ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੁੱਧ।
ਸਤਿਗੁਰੂ ਮਹਾਰਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਜੋ ਵਾਰ ਹੈ ਇਹ ਪਹਿਲੀ ਵਾਰ ਦੀ ਸੰਪੂਰਨਤਾ ਹੋਈ ਹੈ, ਦੂਸਰੀ ਵਾਰ ਹੁਣ ਅੱਗੇ ਰਾਮਕਲੀ ਰਾਗ ਦੇ ਵਿੱਚ ਆਰੰਭ ਹੋ ਰਹੀ ਹੈ। ਪੰਚਮ ਪਾਤਸ਼ਾਹ ਜੀ ਨੇ ਸਲੋਕਾਂ ਸਮੇਤ ਇਹ ਵਾਰ ਉਚਾਰਨ ਕੀਤੀ, ਸਰਵਣ ਕਰੀਏ ਜੀ।
ਵਾਹਿਗੁਰੂ ਜੀ। ਸਤਿ ਸੰਗਤ ਜੀ, ਆਪਾਂ ਨੇ ਗਿਆਨੀ ਪੁਰਸ਼ਾਂ ਕੋਲੋਂ ਜਿਹੜੀ ਅਖੀਰਲੀ ਪੰਕਤੀ ਸੰਪਟ ਲਾ ਕੇ ਪੜ੍ਹਦੇ ਹਾਂ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਸ ਬਾਰੇ ਬਹੁਤ ਹੀ ਵਿਸਥਾਰ ਸਹਿਤ ਸਰਵਣ ਕੀਤਾ ਹੈ। ਬੜੀ ਲੰਬੀ ਵਿਚਾਰ ਗੁਰਮੁਖ ਪਿਆਰਿਆਂ ਨੇ, ਗਿਆਨੀ ਹੋਰਾਂ ਨੇ ਰੱਖੀ ਆ ਆਪ ਜੀ ਦੀ ਗਿਆਨ ਹਿੱਤ। ਇੱਕ ਮੈਂ ਬੇਨਤੀ ਕਰਨ ਲੱਗਾ ਆਪ ਸੰਗਤਾਂ ਪ੍ਰਤੀ ਕਿ ਸਾਧ ਸੰਗਤ ਜੀ, ਹੁਣੇ ਗਿਆਨੀ ਜੀ ਨੇ ਕਿਹਾ ਸੀ ਵੀ ਅਲੱਗ ਅਲੱਗ ਮਾਤਰ ਮਾਤਰ ਦਾ ਖਿਆਲ ਰੱਖਣਾ ਹੈ, ਅਤੇ ਆਪਾਂ ਨੂੰ ਹੈ ਵੀ ਜ਼ਰੂਰੀ, ਇੱਕ ਮਾਤਰਾ ਵੀ ਨਹੀਂ ਛੱਡਣੀ। ਅਤੇ ਇਹ ਜਿਹੜੀਆਂ ਪੰਗਤੀਆਂ ਨੇ 21 ਪੌੜੀਆਂ ਆਉਂਦੀਆਂ ਨੇ, ਇੱਕ ਵਾਰੀ ਤਾਂ ਹੈ ਲਿਖਤ ਵਿੱਚ ਅਤੇ 20 ਵਾਰ ਸਾਨੂੰ ਆਪਣੇ ਕੋਲੋਂ ਪੌੜੀ ਦੀ ਅਖੀਰਲੀ ਪੰਗਤੀ ਪੜ੍ਹਨੀ ਪੈਣੀ ਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਜਿਹੜੇ ਪ੍ਰਕਾਸ਼ਮਾਨ ਨੇ, ਇਹਨਾਂ ਦੀਆਂ 19 ਪੰਗਤੀਆਂ ਹਨ ਅਤੇ 20 ਪੰਗਤੀਆਂ ਉਹ ਨੇ। ਅਗਰ ਜੇ ਅਸੀਂ ਪੰਗਤੀ ਉਹ ਛੱਡ ਜਾਵਾਂਗੇ, ਇੱਕ ਅੰਗ ਦੇ ਲਗਭਗ ਪਾਠ ਰਹਿ ਜਾਵੇਗਾ, ਜੋ ਕਿ ਸਾਨੂੰ ਬਹੁਤ ਭਾਰੀ ਸਾਧ ਸੰਗਤ ਜੀ ਪਾਪ ਵਾਲੀ ਗੱਲ ਹੋਵੇਗੀ। ਇਸ ਕਰਕੇ ਪੁੰਨਾਂ ਦੇ ਭਾਗੀ ਬਣਨਾ, ਪਾਪਾਂ ਦੇ ਭਾਗੀ ਨਹੀਂ ਬਣਨਾ। ਗਿਆਨੀ ਪੁਰਸ਼ਾਂ ਨੇ ਵਿਸਥਾਰ ਸਹਿਤ ਛੱਡਿਆ ਹੈ, ਦੱਸਿਆ ਹੈ ਕਿ ਪੰਗਤੀ ਜ਼ਰੂਰ ਪਰ ਜ਼ਰੂਰ ਪੜ੍ਹਨੀ। ਜਿੱਥੇ ਵਿਸਥਾਰ ਸਹਿਤ ਦੱਸਿਆ ਉੱਥੇ ਬਹੁਤ ਵੱਡੀ ਭਾਵਨਾ ਵਾਲੀ ਇਹ ਗੱਲ ਹੈ ਵੀ ਅਸੀਂ ਮਾਤਰ ਮਾਤਰ ਤਾਂ ਗਿਆਨੀ ਪੁਰਸ਼ਾਂ ਕੋਲੋਂ ਵਿਦਵਾਨਾਂ ਕੋਲੋਂ ਸਰਵਣ ਕਰ ਰਹੇ ਵੀ ਛੱਡਣੀ ਨਹੀਂ ਕੋਈ ਅਲੱਗ ਮਾਤਰ। ਜੇ 20 ਪੰਗਤੀਆਂ ਹੀ ਰਹਿ ਗਈਆਂ ਤਾਂ ਇੱਕ ਅੰਗ ਵਿੱਚੋਂ ਜਿਹੜਾ ਪੜ੍ਹਨ ਤੋਂ ਰਹਿ ਗਿਆ, ਜਿਹਦਾ ਸਾਨੂੰ ਬਹੁਤ ਭਾਰੀ ਪਾਪ ਲੱਗੇਗਾ। ਇਸ ਕਰਕੇ ਅਸੀਂ ਪਾਪਾਂ ਤੋਂ ਬਚਣ ਲਈ ਵੀ ਇਹ ਸਾਧ ਸੰਗਤ ਜੀ ਸ਼ਰਧਾ ਭਾਵ ਨਾਲ ਸਾਰੀਆਂ ਪੰਗਤੀਆਂ 20 ਦੀਆਂ 20 ਪੜ੍ਹਨੀਆਂ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ, ਜੋ ਕਿ ਪੰਗਤੀ ਅਖੀਰਲੀ ਹੈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹਾਂਜੀ।
ਰਾਮ ਕਲੀ ਕੀ ਵਾਰ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾ, ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਦਾ, ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਾਇਆ ਸੰਜੋਗ। ਮਹੱਲਾ ਪੰਜਵਾ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਗੁਰਪੂਰੈ ਵੇਖਾਲਿਆ, ਵੇਣ ਨਾਵੈ ਸਭ ਬਾਦ, ਵੇਣ ਨਾਵੈ ਸਭ ਬਾਦ, ਸਾਕਤ ਦੁਰਜਨ ਭਰਮਿਆ, ਜੋ ਲੱਗੇ ਦੂਜੈ ਸਾਦ, ਜਨ ਨਾਨਕ ਹਰ ਪ੍ਰਭ ਬੁੱਝਿਆ, ਗੁਰ ਸਤਿਗੁਰ ਕੈ ਪ੍ਰਸਾਦ। ਪੌੜੀ ਥੱਟਣ ਹਾਰੈ ਥਾਟ, ਆਪੇ ਹੀ ਥੱਟਿਆ, ਆਪੇ ਪੂਰਾ ਸਾਹੋ ਆਪੇ ਹੀ ਖੱਟਿਆ, ਆਪੇ ਕਰ ਪਾਸਾਰ ਆਪੇ ਰੰਗ ਰੱਟਿਆ, ਕੁਦਰਤ ਕੀਮ ਨਾ ਪਾਏ ਅਲੱਖ ਬ੍ਰਹਮਟਿਆ, ਅਗਮ ਅਥਾਹ ਬੇਅੰਤ ਪਰੈ ਪਰਟਿਆ, ਆਪੇ ਵੱਡ ਪਾਤ ਸਾਹੋ ਆਪ ਵਜੀ ਰਟਿਆ, ਕੋਈ ਨਾ ਜਾਣੈ ਕੀਮ ਕੇਵਟ ਮਟਿਆ, ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ।
ਇਸ ਪੌੜੀ ਦੀਆਂ ਪੰਗਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਜੋ ਪੰਗਤੀਆਂ ਦਾ ਤੁਕਾਂਤ ਹੈ ਖਿਆਲ ਰੱਖਣਾ, ਥੱਟਿਆ ਖੱਟਿਆ, ਇਸੇ ਪ੍ਰਕਾਰ ਬ੍ਰਹਮਟਿਆ ਪ੍ਰਟਿਆ, ਪਰ ਅੱਗੇ ਜੋ ਪੰਗਤੀ ਹੈ ਆਪੇ ਵੜ ਪਾਤ ਸਾਹੋ ਆਪ ਵਜ਼ੀਰ ਟਿਆ, ਇੱਥੇ ਰਾਰੇ ਉੱਪਰ ਵਜ਼ਨ ਨਹੀਂ ਆਵੇਗਾ, ਅਦਕ ਨਹੀਂ ਬੋਲਣਾ, ਆਪ ਵਜ਼ੀਰ ਟਿਆ ਇਉਂ ਪਾਠ ਆਵੇਗਾ। ਇਸੇ ਤਰ੍ਹਾਂ ਅੰਤਲੀ ਪੰਗਤੀ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ।
ਸਲੋਕ ਮਹੱਲਾ ਪੰਜਵਾ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰੱਖਾ ਸਮਾਲ, ਇਕਸ ਸਤਿਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਇਓ ਨ, ਜਿਨ ਸਦ ਹੀ ਵਰਤੈ ਨਾਲ। ਮਹੱਲਾ ਪੰਜਵਾ। ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮੇਲਾਇਆ ਜਤ ਦੇਖਾ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵਡ ਅਵਰ ਨਾ ਕੋਏ ਪੌੜੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਾਲਾਹੀਐ ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਏ ਨਾ ਕਿਸ ਹੀ ਵਸ ਸਭਨਾ ਇੱਕ ਧਾਰ ਪਾਲੇ ਪਾਲੇ ਬਾਲਕ ਵਾਂਗ ਦੇ ਕੈ ਆਪਕਾਰ ਪਾਲੇ ਬਾਲਕ ਵਾਂਗ ਦੇ ਕੈ ਆਪਕਾਰ ਕਰਦਾ ਅਨਦ ਬਿਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹਉ ਤਿਸ ਕੁਰਬਾਣੀਐ ਗਾਇਆ ਰਾਤ ਦਿਨ ਅੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾ ਭੀੜ ਹੋ ਮੋਕ ਲਾਈ ਕੀਤੀਅਨ ਸਭ ਰੱਖੇ ਕੁਟੁੰਬ ਨਾਲ ਕਾਰਜ ਆਪ ਸਵਾਰਿਅਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਏਦਾ ਲਹੁੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕਹਿ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਾਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾਤਾਰ ਮਨਹੋ ਨਾ ਵੀਸਰੈ ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰੱਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸ ਨੋ ਬਲ ਧਰੈ ਜਿਸ ਹੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਸਲੋਕ ਮਹੱਲਾ ਪੰਜਵਾ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ ਜਿਨੀ ਇੱਕ ਮਨ ਇੱਕ ਅਰਾਧਿਆ ਤਿੰਨ ਸਦ ਬਲਿਹਾਰੈ ਜਾਓ ਤਿੰਨ ਕੀ ਧੂੜ ਹਮ ਬਾਛ ਦੇ ਕਰਮੀ ਪੱਲੈ ਪਾਏ ਜੋ ਰੱਤੇ ਰੰਗ ਗੋਵਿੰਦ ਕੈ ਹਉ ਤਿੰਨ ਬਲਿਹਾਰੈ ਜਾਓ ਆਖਾ ਬਿਰਥਾ ਜੀਅ ਕੀ ਆਖਾ ਬਿਰਥਾ ਜੀਅ ਕੀ ਹਰ ਸੱਜਣ ਮਿਲ ਹੋ ਰਾਏ ਗੁਰਪੂਰੈ ਮੇਲਾਇਆ ਜਨਮ ਮਰਨ ਦੁੱਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨਤ ਨਾ ਕਾਹੂ ਜਾਏ ਮਹੱਲਾ ਪੰਜਵਾ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਹਉ ਮੈਂ ਤੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵਹਾਰ ਉਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਅਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਅਨ ਜਿਸ ਨੋ ਲੱਗਾ ਰੰਗ ਸੇ ਰੰਗ ਰੱਤਿਆ ਓਨਾ ਇੱਕੋ ਨਾਮ ਆਧਾਰ ਇੱਕਾ ਓਨ ਪਤਿਆ ਓਨਾ ਪਿੱਛੈ ਜੱਗ ਪੁੰਚੈ ਭੋਗਈ ਓਨਾ ਪਿਆਰਾ ਰੱਬ ਓਨਾ ਹਾ ਜੋਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹਉ ਬਲਿਹਾਰੀ ਤਿੰਨ ਜੇ ਖਸਮੈ ਭਾਣਿਆ ਸਲੋਕ ਮਹੱਲਾ ਪੰਜਵਾ ਹਰ ਇਕਸੈ ਨਾਲ ਮੈਂ ਦੋਸਤੀ ਹਰ ਇਕਸੈ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇਕਸੈ ਨਾਲ ਮੈਂ ਸੰਗ ਹਰ ਇਕਸੈ ਨਾਲ ਮੈਂ ਗੋਸਟੇ ਮੋਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀਵ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇਕਸੈ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆ ਇੱਛਾ ਪੂਰੀਆ ਪਾਇਆ ਧੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆ ਹੀ ਭੱਜ ਜਾਨ ਕਦੇ ਨਾ ਪਾਇਨ ਬੰਧ ਜਿਚਰ ਪੈਨਨ ਖਾਵਨੇ ਤਿਚਰ ਰੱਖਣ ਗੰਢ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਧ ਅੰਧੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੈ ਮੋਹੇ ਲਪਟਾਇਆ ਹਉ ਹਉ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਣ ਪਰੇ ਪੌੜੀ ਜੋ ਰੱਤੇ ਦੀਦਾਰ ਸੇ ਸੱਚ ਹਾਕ ਜਿਨੀ ਜਾਤਾ ਖਸਮ ਕਿਉ ਲੱਭੈ ਤਿਨਾ ਤਾ ਖਾਕ ਜਿਨੀ ਜਾਤਾ ਖਸਮ ਕਿਉ ਲੱਭੈ ਤਿਨਾ ਖਾਕ ਮਨ ਮੈਲਾ ਵੇਕਾਰ ਹੋਵੈ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸਹਿ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਤਿਸ ਨਾ ਮਿਲੈ ਧਾਕ ਮਨ ਤਨ ਹੋਇ ਨਿਹਾਲ ਬਿੰਦਕ ਨਦਰ ਝਾਕ ਨੌ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾ ਹਰਣ ਆਖੀ ਕੂ ਸੱਚ ਵੈਣ ਸੁਣਾਈ ਜੋ ਤਉ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣੋ ਛਬੀਲੀ ਪੇਰ ਤੈਡਾ ਮਨ ਸਾਧਾਰਣ ਦੁਰਜਨ ਸੇਤੀ ਨੇਹੁ ਰਚਾਇਓ ਦਸ ਵਿਖਾ ਮੈਂ ਕਾਰਣ ਦਸ ਵਿਖਾ ਮੈਂ ਕਾਰਣ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ਪਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹਉ ਭੁੱਲੀ ਨਾ ਹਉ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਕਿਰਪਾ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ
ਸਾਈ ਸੁਹਾਗਣ ਸਾਈ ਭਾਗਣ ਇੱਥੇ ਦੋਵੇਂ ਥਾਂ 'ਤੇ ਸਾਈ ਪਾਠ ਨਹੀਂ ਕਰਨਾ ਸਾਈ ਨਹੀਂ ਬੋਲਣਾ ਸਾਈ ਸੁਹਾਗਣ ਸਾਈ ਭਾਗਣ ਉਹੀ ਸੁਹਾਗਵੰਤੀ ਉਹੀ ਭਾਗਾਂ ਵਾਲੀ ਹੈ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਗਲ ਸੇਤੀ ਗਲੇ ਦੇ ਨਾਲ ਇਸ ਲਈ ਗੱਲ ਨਹੀਂ ਬੋਲਣਾ ਗਲ ਸੇਤੀ ਲਾਏ ਸਵਾਰੀ
ਪਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣ ਹੈ ਰਲੀਆ ਇੱਕ ਦੇਵ ਹੋ ਰਾਤ ਮੁਰਾਰੀ ਮਹੱਲਾ ਪੰਜਵਾ ਕਾਹੇ ਮਾਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਇ ਤੂੰ ਸਭ ਦੁੱਖ ਵਿਸਾਰਣ ਹਾਰ ਹਰ ਨਾਮਾ ਆਰਾਧ ਮਾਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਉ ਪੂਰਬ ਲਿਖਿਆ ਤਿੰਨ ਰੰਗ ਲੱਗਾ ਨਿਰੰਕਾਰ ਓਨੀ ਛੱਡਿਆ ਮਾਇਆ ਸੁਆਵੜਾ ਧਨ ਸੰਚਿਆ ਨਾਮ ਅਪਾਰ ਅਠੇ ਪਹਿਰ ਇਕ ਤੈ ਲਿਵੈ ਮਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚਿੱਤ ਤਿਸ ਨੋ ਸਦਾ ਸੁਖ ਜਿਸ ਤੂੰ ਆਵਹਿ ਚਿੱਤ ਤਿਸ ਜਮ ਨਾਹੇ ਦੁੱਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚਿੱਤ ਸੋ ਪਰਵਾਨ ਜਾਨ ਜਿਸ ਤੂੰ ਆਵਹਿ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚਿੱਤ ਤਿੰਨ ਕੁਲ ਉਧਾਰਿਆ ਸਲੋਕ ਮਹੱਲਾ ਪੰਜਵਾ ਅੰਦਰ ਹੋ ਅੰਨਾ ਬਾਹਰ ਹੋ ਅੰਨਾ ਕੂੜੀ ਆਵੈ ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੋ ਬਹੁ ਧਾਵੈ ਅੰਦਰ ਮੈਲ ਨਾ ਉਤਰੈ ਹਉ ਮੈਂ, ਫਿਰ ਫਿਰ ਆਵੈ ਜਾਵੈ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁਖ ਹੋ ਹਰ ਹਰ ਕਹਾਵੈ, ਬੈਸਨੋ ਨਾਮ ਕਰਮ ਹਉ ਜੁਗਤਾ, ਤੁਹ ਕੁੱਟੇ ਕਿਆ ਫਲ ਪਾਵੈ, ਹੰਸਾ ਵਿੱਚ ਬੈਠਾ ਬਾਗ ਨਾ ਬਣਾਈ, ਨਿਤ ਬੈਠਾ ਮੱਛੀ ਨੋ ਤਾਰ ਲਾਵੈ, ਜਾ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾ ਨਾਲ ਜੋੜ ਕਦੇ ਨਾ ਆਵੈ, ਹੰਸਾ ਹੀਰਾ ਮੋਤੀ ਚੁਗਣਾ, ਬਾਗ ਡੱਡਾ ਭਾਲਣ ਜਾਵੈ, ਉਡਰਿਆ ਵੇਚਾਰਾ ਬਗੁਲਾ, ਮਤ ਹੋਵੈ ਮਾਨ ਲਖਾਵੈ, ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ ਦਿੱਚੈ ਜਾ ਹਰ ਏਵੈ ਭਾਵੈ, ਸਤਿਗੁਰ ਸਰਵਰ ਰਤਨੀ ਭਰ ਪੂਰੇ, ਜਿਸ ਪ੍ਰਾਪਤ ਸੋ ਪਾਵੈ, ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮਾਵੈ, ਰਤਨ ਪਦਾਰਥ ਮਾਣਕ ਸਰਵਰ ਭਰ ਪੂਰੇ, ਖਾਏ ਖਰਚ ਰਹੇ ਤੋਟ ਨਾ ਆਵੈ, ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੈ ਭਾਵੈ, ਜਨ ਨਾਨਕ ਜਿਸ ਦੈ ਮਸਤਕ ਭਾਗ ਧੁਰ ਲਿਖਿਆ, ਸੋ ਸਿੱਖ ਗੁਰੂ ਬਹਿ ਆਵੈ, ਆਪ ਤਰਿਆ ਕੋਟਾਂਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੈ।
ਇਸ ਸਲੋਕ ਵਿੱਚ ਸੱਸਾ ਭੱਬੇ ਕੰਨਾ ਦੋ ਵਾਰ ਇਹ ਅੱਖਰ ਆਇਆ ਹੈ। ਆਪ ਜੀ ਉੱਪਰ ਦਰਸ਼ਨ ਕਰੋ, ਜਾ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ। ਇੱਥੇ ਸਭਾ ਹੈ, ਹੰਸ ਸਭਾ, ਹੰਸਾਂ ਦੀ ਭਾਵ ਗੁਰਮੁਖਾਂ ਦੀ ਸਭਾ। ਅਤੇ ਇਹ ਅਖੀਰਲੀ ਪੰਗਤੀ, ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੈ, ਇੱਥੇ ਸੱਸੇ 'ਤੇ ਵਜਨ ਆਵੇਗਾ, ਭਾਵ ਸਾਰੀ ਹੀ ਸ੍ਰਿਸ਼ਟੀ। ਇੱਥੇ ਸਭਾ ਪੋਲਾ ਨਹੀਂ ਬੋਲਣਾ, ਸਭਾ ਸ੍ਰਿਸ਼ਟ ਛਡਾਵੈ, ਇਉਂ ਪਾਠ ਕਰਨਾ ਹੈ ਜੀ।
ਮਹੱਲਾ ਪੰਜਵਾ, ਪੰਡਿਤ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਨੇਹਾ।
ਪੰਡਿਤ ਆਖਾਏ, ਐੜੇ ਨੂੰ ਵੀ ਕੰਨਾ ਹੈ, ਅਖਾਏ ਨਹੀਂ ਕਹਿਣਾ, ਆਖਾਏ।
ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸਟਸ ਨਾਹੀ ਦੇਹਾ।
ਤਿਸਟਸ, ਇਉਂ ਪੋਲਾ ਜਿਹਾ ਬੋਲਣਾ, ਅਭਿਆਸ ਨਾਲ ਬੋਲਿਆ ਜਾਵੇਗਾ, ਤਿਸਟਸ ਨਾਹੀ ਦੇਹਾ।
ਕੂੜੀ ਆਵੈ ਕੂੜੀ ਜਾਵੈ, ਮਾਇਆ ਕੀ ਨਿਤ ਜੋਹਾ, ਸੱਚ ਕਹੈ ਤਾਂ ਛੋਹੋ ਆਵੈ, ਅੰਤਰ ਬਹੁਤਾ ਰੋਹਾ। ਵਿਆਪਿਆ ਦੁਰਮਤ ਕੋ ਬੁੱਧ ਕਮੂੜਾ, ਮਨ ਲਾਗਾ ਤਿਸ ਮੋਹਾ, ਠੱਗੈ ਸੇਤੀ ਠੱਗ ਰਲ ਆਇਆ, ਸਾਥ ਭੇ ਇੱਕੋ ਜਿਹਾ। ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ, ਤਾਂ ਉੱਗੜ ਆਇਆ ਲੋਹਾ।
ਵਿੱਚ ਦੋ ਪਾਠ ਇਕੱਠਾ ਕਰਨਾ, ਵਿੱਚ ਦੋ ਵੱਖਰਾ ਵੱਖਰਾ ਨਹੀਂ ਕਰਨਾ। ਵਿੱਚ ਦੋ ਭਾਵ ਹੈ ਵਿੱਚੋਂ, ਨਦਰ ਦੇ ਵਿੱਚੋਂ ਦੀ, ਵਿੱਚ ਦੋ ਕੱਢੈ।
ਬਹੁ ਤੇਰੀ ਥਾਈ ਰਲਾਏ ਦਿੱਤਾ।
ਦੁਬਾਰਾ ਪੜ੍ਹ।
ਬਹੁ ਤੇਰੀ ਥਾਈ ਰਲਾਏ ਦਿੱਤਾ, ਉੱਗੜਿਆ ਪੜਦਾ ਅੱਗੇ ਆਏ ਖਲੋਹਾ। ਸਤਿਗੁਰ ਕੀ ਜੇ ਸਰਣੀ ਆਵੈ, ਫਿਰ ਮਨੂਰ ਹੋ ਕੰਚਨ ਹੋਹਾ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ, ਔਗਣ ਕੱਟੇ ਕਰੇ ਸੁਧ ਦੇਹਾ। ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ, ਤਿਸ ਸਤਿਗੁਰ ਨਾਲ ਸੁਨੇਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ। ਆਵਣ ਜਾਣਾ ਤਿਸ ਕਾ ਕੱਟੀਐ, ਸਦਾ ਸਦਾ ਸੁਖ ਹੋਹਾ ਪੌੜੀ। ਜੋ ਤੁਧ ਭਾਣਾ ਜੰਤ, ਸੋ ਤੁਧ ਬੁੱਝਈ। ਜੋ ਤੁਧ ਭਾਣਾ ਜੰਤ, ਸੋ ਤੁਧ ਬੁੱਝਈ। ਜੋ ਤੁਧ ਭਾਣਾ ਜੰਤ, ਸੋ ਦਰਗਹਿ ਸਿੱਜਈ। ਜਿਸਨੋ ਤੇਰੀ ਨਦਰ ਹਉ ਮੈਂ ਤਿਸ ਗਈ, ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ। ਜਿਸ ਕਹਿ ਸੁਆਮੀ ਵੱਲ ਨਿਰਭਉ ਸੋ ਭਈ, ਜਿਸਨੋ ਤੂੰ ਕਿਰਪਾਲ ਸੱਚਾ ਸੋ ਥਿਆਈ।
ਸੱਚਾ ਸੋ ਥਿਆਈ, ਥੱਥੇ ਸਿਹਾਰੀ ਐੜਾ ਈੜੀ ਬਿਹਾਰੀ, ਥਿਆਈ ਬੋਲਣਾ ਹੈ ਜੀ।
ਜਿਸਨੋ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹੱਲਾ ਪੰਜਵਾ, ਕਰ ਕਿਰਪਾ ਕਿਰਪਾਲ ਆਪੇ ਬਖਸ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ, ਮਨ ਤਨ ਅੰਤਰ ਵਸ, ਦੁਖਾ ਨਾਸ ਹੋਏ, ਹੱਥ ਦੇ ਆਪ ਰੱਖ, ਵਿਆਪੈ ਭਉ ਨਾ ਕੋਏ, ਗੁਣ ਗਾਵਾ ਦਿਨ ਰਹਿਣ, ਏਤੈ ਕੰਮ ਲਾਏ, ਸੰਤ ਜਨਾ ਕੈ ਸੰਗ, ਹਉਮੈ ਰੋਗ ਜਾਏ, ਸਰਬ ਨਿਰੰਤਰ ਖਸਮ, ਏਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ, ਸੱਚੋ ਸੱਚ ਲਹਿਆ, ਦਇਆ ਕਰਹੋ ਦਇਆਲ, ਆਪਣੀ ਸਿਫਤ ਦੇਹੋ, ਦਰਸਨ ਦੇਖ ਨਿਹਾਲ, ਨਾਨਕ ਪ੍ਰੀਤ ਏਹ, ਮਹੱਲਾ ਪੰਜਵਾ, ਏਕੋ ਜਪੀਐ ਮਨੈ ਮਾਹੇ, ਇਕਸ ਕੀ ਸਰਣ ਆਏ, ਇਕਸ ਸਿਉ ਕਰ ਪਿਰਹੜੀ, ਦੂਜੀ ਨਾਹੀ ਜਾਏ, ਇਕੋ ਦਾਤਾ ਮੰਗੀਐ, ਸਭ ਕਿਛ ਪੱਲੈ ਪਾਏ, ਮਨ ਤਨ ਸਾਸ ਗਿਰਾਸ ਪ੍ਰਭ, ਇਕੋ ਇਕ ਧਿਆਏ, ਅੰਮ੍ਰਿਤ ਨਾਮ ਨਿਧਾਨ ਸੱਚ, ਗੁਰਮੁਖ ਪਾਇਆ ਜਾਏ, ਵਡਭਾਗੀ ਤੇ ਸੰਤ ਜਾਨ, ਜਿਨ ਮਨ ਬੁੱਠਾ ਆਏ, ਜਲ ਥਲ ਮਹੀਅਲ ਰਵ ਰਹਿਆ, ਦੂਜਾ ਕੋਈ ਨਾਹੇ, ਨਾਮ ਧਿਆਈ ਨਾਮ ਉਚਰਾ, ਨਾਨਕ ਖਸਮ ਰਜਾਇ ਪੌੜੀ, ਜਿਸਨੋ ਤੂੰ ਰਖਵਾਲਾ, ਮਾਰੇ ਤਿਸ ਕੌਣ, ਜਿਸਨੋ ਤੂੰ ਰਖਵਾਲਾ, ਜਿੱਤਾ ਤਿਨੈ ਭੈਣ, ਜਿਸਨੋ ਤੇਰਾ ਅੰਗ, ਤਿਸ ਮੁਖ ਉਜਲਾ, ਜਿਸਨੋ ਤੇਰਾ ਅੰਗ, ਸੋ ਨਿਰਮਲੀ ਹੂੰ ਨਿਰਮਲਾ, ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀਐ, ਜਿਸਨੋ ਤੇਰੀ ਖੁਸ਼ੀ ਤਿਸ ਨੌ ਨਿਧ ਪੁੰਚੀਐ, ਜਿਸਨੋ ਤੇਰੀ ਖੁਸ਼ੀ ਤਿਨ ਨੌ ਨਿਧ ਪੁੰਚੀਐ, ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦੇਗੀ, ਸਲੋਕ ਮਹੱਲਾ ਪੰਜਵਾ, ਹੋ ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ, ਤੁਧ ਹੋ ਭੁੱਲੇ ਸੇ ਜਮ ਜਮ ਮਰਦੇ, ਤੁਧ ਹੋ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ, ਮਹੱਲਾ ਪੰਜਵਾ, ਸਤਿਗੁਰ ਸਿਮਰ ਹੋ ਆਪਣਾ, ਘਾਟ ਅਵ ਘਾਟ ਘਾਟ ਘਾਟ, ਹਰ ਹਰ ਨਾਮ ਜਪੰਤਿਆ, ਕੋਈ ਨਾ ਬੰਧੈ ਵਾਟ ਪੌੜੀ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖਮ ਅਸਗਾਹ, ਗੁਰ ਸਬਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਵਿੰਦ ਗਾਹੇ, ਸਭ ਸਹਿ ਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ, ਸਲੋਕ ਮਹੱਲਾ ਪੰਜਵਾ, ਦੂਜਾ ਤਿਸ ਨਾ ਬੁਝਾਏ ਹੋ, ਪਾਰ ਬ੍ਰਹਮ ਨਾਮ ਦੇਹੋ ਆਧਾਰ, ਅਗਮ ਅਗੋਚਰ ਸਾਹਿਬੋ, ਸਮਰੱਥ ਸੱਚ ਦਾਤਾਰ, ਤੂੰ ਨਿਹਚਲ ਨਿਰਵੈਰ ਸੱਚ, ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ, ਅੰਤ ਨਾ ਪਾਰਾਵਾਰ, ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਬਿਖਿਆ ਰਸ ਛਾਰ, ਸੇ ਸੁਖੀਏ ਸੱਚ ਸਾਹਸੇ, ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਸਹਿਜ ਸੁਖ ਸਾਰ, ਨਾਨਕ ਇੱਕ ਆਰਾਧੇ, ਸੰਤਨ ਰੇਣਾਰ, ਮਹੱਲਾ ਪੰਜਵਾ, ਅਨਦ ਸੁਖ ਬਿਸਰਾਮ ਨਿਤ, ਹਰ ਕਾ ਕੀਰਤਨ ਗਾਏ, ਅਵਰ ਸਿਆਣ ਪਛਾੜ ਦੇਹੇ, ਨਾਨਕ ਉਦਰਸ ਨਾਏ ਪੌੜੀ, ਨਾ ਤੂੰ ਆਵਹਿ ਵਸ, ਬਹੁਤ ਕਹਿਣਾਵਣੇ, ਨਾ ਤੂੰ ਆਵਹਿ ਵਸ, ਵੇਦ ਪੜ੍ਹਾਵਣੇ, ਨਾ ਤੂੰ ਆਵਹਿ ਵਸ, ਤੀਰਥ ਨਾਈਐ, ਨਾ ਤੂੰ ਆਵਹਿ ਵਸ, ਧਰਤੀ ਧਾਈਐ, ਨਾ ਤੂੰ ਆਵਹਿ ਵਸ, ਕਿਤੈ ਸਿਆਣਪੈ, ਨਾ ਤੂੰ ਆਵਹਿ ਵਸ, ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ, ਅਗਮ ਅਗੋਚਰਾ, ਤੂੰ ਭਗਤਾ ਕਹਿ ਵਸ, ਭਗਤਾ ਤਾਣ ਤੇਰਾ, ਸਲੋਕ ਮਹੱਲਾ ਪੰਜਵਾ, ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀਅ ਕਾ ਦੁਖ ਲਾਇਣ,
ਲਾਇਣ
ਇਹ ਵੈਦ ਜੀਅ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ। ਮਹੱਲਾ ਪੰਜਵਾ। ਹੁਕਮ ਉਛਲੈ ਹੁਕਮੇ ਰਹੈ, ਹੁਕਮੇ ਦੁੱਖ ਸੁਖ ਸਮ ਕਰ ਸਹੈ, ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸ ਨੂੰ ਹੋਵੈ ਦਾਤ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ, ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ, ਹੁਕਮੇ ਆਵਣ ਜਾਣ ਰਹਾਏ, ਨਾਨਕ ਜਾ ਕਉ ਭਗਤੀ ਲਾਏ। ਪੌੜੀ ਹਉ ਤਿਸ ਢਾਡੀ ਕੁਰਬਾਨ, ਜੇ ਤੇਰਾ ਸੇਵਦਾਰ, ਹਉ ਤਿਸ ਢਾਡੀ ਬਲਿਹਾਰ, ਜੇ ਗਾਵੈ ਗੁਣ ਅਪਾਰ, ਸੋ ਢਾਡੀ ਧਨ ਧਨ, ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ, ਜਿਸ ਸੱਚਾ ਦੁਆਰ ਬਾਰ, ਉਹ ਢਾਡੀ ਤੁਧ ਧਿਆਏ, ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ, ਨਾ ਆਵੈ ਕਦੇ ਹਾਰ, ਕੱਪੜ ਭੋਜਨ ਸੱਚ ਰਹਿਦਾ ਲਿਵੈ ਧਾਰ, ਸੋ ਢਾਡੀ ਗੁਣਵੰਤ, ਜਿਸ ਨੂੰ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਮਨ ਤਨ ਹਿਰਦੈ ਸਿਮਰ ਹਰ, ਆਠ ਪਹਿਰ ਗੁਣ ਗਾਓ, ਉਪਦੇਸ਼ ਸੁਣਹੋ ਤੁਮ ਗੁਰ ਸਿੱਖਹੋ, ਸੱਚਾ ਇਹੈ ਸੁਆਉ, ਜਨਮ ਪਦਾਰਥ ਸਫਲ ਹੋਏ, ਮਨ ਮਹਿ ਲਾਇਹੋ ਭਾਉ, ਸੁਖ ਸਹਿਜ ਆਨਦ ਘਣਾ, ਪ੍ਰਭ ਜਪਤਿਆ ਦੁਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ, ਦਰਗਹਿ ਪਾਈਐ ਥਾਉ। ਮਹੱਲਾ ਪੰਜਵਾ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੈ ਜਪ ਤਪ ਸੰਜਮੋ, ਭਾਣੈ ਹੀ ਕੱਢ ਲੇ, ਭਾਣੈ ਜੋਨ ਭਵਾਈਐ, ਭਾਣੈ ਬਖਸ ਕਰੇ, ਭਾਣੈ ਦੁੱਖ ਸੁਖ ਭੋਗੀਐ, ਭਾਣੈ ਕਰਮ ਕਰੇ, ਭਾਣੈ ਮਿੱਟੀ ਸਾਜ ਕੈ, ਭਾਣੈ ਜੋਤ ਧਰੇ, ਭਾਣੈ ਭੋਗ ਭੋਗਾਏ ਦਾ, ਭਾਣੈ ਮਨਹਿ ਕਰੇ,
ਮਨਹਿ ਕਰੇ। ਇਹ ਥੋੜ੍ਹਾ ਇਉਂ ਕੱਸ ਕੇ ਭਾਰਾ ਜਿਹਾ ਕਰਕੇ ਬੋਲਣਾ, ਮਨਹਿ ਕਰੇ, ਬੋਲਾ ਨਹੀਂ ਬੋਲਣਾ, ਮਨਹਿ ਕਰੇ, ਮਨਾ ਕਰਦਾ ਹੈ। ਭਾਣੇ ਵਿੱਚ ਹੀ ਤਰ੍ਹਾਂ ਤਰ੍ਹਾਂ ਦੇ ਭੋਗ ਭੋਗਾਉਂਦਾ ਹੈ, ਭਾਣੇ ਵਿੱਚ ਹੀ ਸੰਸਾਰਕ ਭੋਗਾਂ ਤੋਂ ਮਨਾ ਵੀ ਕਰਦਾ ਹੈ। ਹਾਂਜੀ, ਮਨਹਿ ਕਰੇ।
ਭਾਣੈ ਨਰਕ ਸੁਰਗ ਅਵਤਾਰੇ, ਭਾਣੈ ਧਰਨ ਪਰੇ, ਭਾਣੈ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੇ। ਪੌੜੀ ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ, ਉਧਾਰੇ ਇੱਕ ਖਣੇ, ਦਿਨ ਸਰੈਣ ਤੇਰਾ ਨਾਉ, ਸਦਾ ਸਦ ਜਾਪੀਐ, ਤ੍ਰਿਸ਼ਨਾ ਭੁੱਖ ਵਿਕਰਾਲ, ਨਾਏ ਤੇਰਾ ਧਰਾਪੀਐ, ਰੋਗ ਸੋਗ ਦੁੱਖ ਵੰਨੈ, ਜਿਸ ਨਾਉ ਮਨ ਵਸੈ ਤਿਸਹਿ ਪ੍ਰਾਪਤ ਲਾਲ, ਜੋ ਗੁਰ ਸਬਦੀ ਰਸੈ ਖੰਡ ਬ੍ਰਹਿਮੰਡ ਬੇਅੰਤ, ਉਧਾਰਣ ਹਾਰਿਆ ਤੇਰੀ ਸੋਭਾ ਤੁਧ, ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ, ਤਉ ਸੱਜਣ ਕੀ ਮੈਂ ਕੀਮ ਨਾ ਪਾਉਦੀ, ਹਉ ਤੁਧ ਬਿਨ ਅੱਡ ਨਾ ਲਹਿਦੀ। ਮਹੱਲਾ ਪੰਜਵਾ। ਸੱਸ ਵਿਰਾਇਣ ਨਾਨਕ ਜੀਓ ਸਸੁਰਾ ਵਾਦੀ, ਜੇਠੋ ਪਉ ਪਉ ਲੂਹੈ।
ਸੱਸ ਇੱਥੇ ਅਦਕ ਦੇ ਨਾਲ ਭਾਵ ਸੱਸੇ ਤੇ ਵਜਨ ਦੇ ਕੇ ਕਰਦਾ ਹੈ। ਸੱਸ ਪੋਲਾ ਨਹੀਂ ਬੋਲਣਾ, ਸੱਸ ਵਿਰਾਇਣ ਨਾਨਕ ਜੀਓ ਸਸੁਰਾ ਵਾਦੀ, ਜੀਓ ਤੇ ਜਮਕ, ਵਾਦੀ ਤੇ ਵਿਸਰਾਮ। ਸੱਸ ਵਿਰਾਇਣ ਨਾਨਕ ਜੀਓ ਸਸੁਰਾ ਵਾਦੀ, ਜੇਠੋ ਪਉ ਪਉ ਲੂਹੈ, ਹੱਬੇ ਭਸ ਪੁਣੇਂਦੇ ਵਤਨ, ਜਾ ਮੈਂ ਸੱਜਣ ਤੂੰ ਹੈ।
ਹੱਬੇ ਭਸ ਪੁਣੇ ਦੇ ਵਤਨ, ਜਾ ਮੈਂ ਸੱਜਣ ਤੂੰ ਹੈ।
ਵਤਨ ਇਹ ਵੀ ਵਤਨ ਪੋਲਾ ਨਹੀਂ ਬੋਲਣਾ, ਵਤਨ ਇਉਂ ਬੋਲਣਾ ਹੈ ਜੀ।
ਪੌੜੀ ਜਿਸ ਤੂੰ ਉਠਾ ਚਿੱਤ, ਤਿਸ ਦਰਦ ਨਿਵਾਰਣੋ, ਜਿਸ ਤੂੰ ਉਠਾ ਚਿੱਤ, ਤਿਸ ਕਦੇ ਨਾ ਹਾਰਣੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰਪਰ ਤਾਰਣੋ, ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ, ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ, ਓਹ ਭਗਤ ਓਹ ਸਭਨਾ ਕੀ ਰੇਣ ਬਿਰਹੀ ਚਾਰਣੋ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਣੋ ਸਲੋਕ ਮਹੱਲਾ ਪੰਜਵਾ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ ਹਬ ਕਿਜ ਤਿਆਗੀ
ਇਹ ਵੰਜਾਈ ਤੇ ਵਿਸ਼ਰਾਮ ਹੈ ਜੀ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ ਹਬ ਕਿਜ ਤਿਆਗੀ ਇਉਂ ਪਾਠ ਕਰਨਾ ਹੈ ਹਾਂਜੀ
ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾ
ਨਾਨਕ ਜੀ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ
ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ ਹਬ ਕਿਜ ਤਿਆਗੀ ਹੱਬੇ ਸਾਕ ਕੂੜਾ ਵੇ ਡਿੱਠੇ ਤਉ ਪੱਲੇ ਤੈਡੈ ਲਾਗੀ
ਤੈਂਡੈ ਲਾਗੀ ਤੱਤੇ ਨੂੰ ਵੀ ਦਲਾਵਾਂ ਡੱਡੇ ਨੂੰ ਵੀ ਦਲਾਵਾਂ ਨੇ ਤੈਂਡੇ ਨਹੀਂ ਬੋਲਣਾ ਤੈਡੈ ਲਾਗੀ
ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਿਸਾਵਰ ਪੰਧਾ
ਨਾਨਕ ਜੀਓ ਤੇ ਜਮਕ ਫਾਵੀ ਥੀ ਤੇ ਵਿਸਰਾਮ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਿਸਾਵਰ ਪੰਧਾ
ਤਾ ਹਉ ਸੁਖ ਸੁਖਾਲੀ ਸੁੱਤੀ ਜਾ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਦਹੋ ਭੁੱਲੀਐ ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਕੁੱਲੀਐ ਜਿਸਨੋ ਵਿਸਰੈ ਨਾਉ ਸੋ ਨਿਰਧਨ ਕਾਂਡੀਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀਐ ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਕੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ
ਠੀਕ ਹੈ ਖਰੋ ਖਰੋ ਬੋਲਾ ਖਰੋ ਅਹੰਕਾਰੀਆ
ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ ਸਲੋਕ ਮਹੱਲਾ ਪੰਜਵਾ
ਜਿਸ ਨਾਉ ਪਿੱਛੇ ਵੀ ਆਇਆ ਸੀ ਕੰਨਾ ਨਹੀਂ ਲੱਗਦਾ
ਨਾਉ ਵਿਸਾਰੀਆ
ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ ਸਲੋਕ ਮਹੱਲਾ ਪੰਜਵਾ ਤੈਡੀ ਬੰਦਸ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾ ਪਾਵ ਸੁਹਾਵੇ ਜਾਂ ਤਉ ਪਿਰ ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ ਜੀਉ ਪਇਆ ਤਉ ਸਰਣੀ ਪੌੜੀ ਮੇਲ ਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ ਸੋਭਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲੀਆ ਆਏ ਸੰਜੋਗ ਜਾਂ ਤਿਸ ਭਾਵੀਆ ਸਲੋਕ ਮਹੱਲਾ ਪੰਜਵਾ ਹਬ ਗੁਣ ਤੈਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੇਵਟ ਦਾ ਤਾਰ ਨਾ ਕੋਈ ਜਾਚਕ ਸਦਾ ਜਾ ਚੋਵੈ ਮਹੱਲਾ ਪੰਜਵਾ ਦੇਹ ਛੇ ਜੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ
ਦੇਹ ਛਜੰਦੜੀ ਛਜੰਦੜੀ ਇਸ ਅੱਖਰ ਨੂੰ ਬੋਲਣ ਲਈ ਪ੍ਰੈਕਟਿਸ ਦੀ ਅਭਿਆਸ ਦੀ ਜ਼ਰੂਰਤ ਹੈ ਕਿਸੇ ਹੋਰ ਰੂਪ ਵਿੱਚ ਨਾ ਇਹ ਬੋਲਿਆ ਜਾਵੇ ਦੇਹ ਛਜੰਦੜੀ ਊਣ ਮਝੂਣਾ ਕਈਆਂ ਥਾਵਾਂ 'ਤੇ ਊਣਮ ਝੂਣਾ ਇਉਂ ਵੀ ਲਿਖਿਆ ਹੁੰਦਾ ਪਰ ਅਸਲ ਵਿੱਚ ਪਾਠ ਊਣ ਮਝੂਣਾ ਪ੍ਰਮੁੱਖ ਹੈ ਦੇਹ ਛਜੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ
ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੋ ਨਿਹਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੈ ਥਾਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੈ ਥਾਉ, ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮੱਲ, ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ, ਕਾਰਣ ਕਰਨ ਕਰੀਮ ਕੁਦਰਤ ਤੇਰੀਐ। ਸਲੋਕ ਮਹੱਲਾ ਪੰਜਵਾ, ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸਨ ਦੇਖ ਨਿਹਾਲੀ। ਮਹੱਲਾ ਪੰਜਵਾ, ਹੱਠ ਮੰਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ, ਢੂੰਡ ਵੰਨਿਆਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ ਪੌੜੀ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਅਨਦਿਨ ਜਾਗਾ, ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ, ਆਤਮ ਜਿੱਤਾ ਗੁਰਮਤੀ ਆਗੰਜਤ ਪਾਗਾ। ਜਿਸ ਹੈ ਧਿਆਇਆ ਪਾਰ ਬ੍ਰਹਮ ਸੋ ਕਾਲ ਮਹਿਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ, ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ ਜਿਸ ਏਵਡ ਭਾਗਾ। ਸਲੋਕ ਮਹੱਲਾ ਪੰਜਵਾ, ਜਾਂ ਪਿਰ ਅੰਦਰ ਤਾਂ ਧਨ ਬਾਹਰ, ਜਾਂ ਪਿਰ ਬਾਹਰ ਤਾਂ ਧਨ ਮਾਹਰ, ਬਿਨ ਨਾਵੈ ਬਹੁ ਫੇਰ ਫਿਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ ਪੌੜੀ। ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਾਰ, ਸਰਬ ਕਲਾ ਭਾਰ ਪੂਰ ਦਿਸੈ ਜਾਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
ਇਹ ਜੋ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਇਹ ਰਾਗੀ ਸਿੰਘ ਆਮ ਹੀ ਇਸ ਦਾ ਕੀਰਤਨ ਕਰਦੇ ਹਨ, ਸਮਾਪਤੀ 'ਤੇ ਪੌੜੀ ਪੜ੍ਹਦੇ ਹਨ, ਪਰ ਇਹਦੇ ਵਿੱਚ ਵਿਸ਼ੇਸ਼ ਜੋ ਗਲਤੀ ਸੁਣਨ ਵਿੱਚ ਮਿਲਦੀ ਹੈ, ਸਭ ਕੁਛ ਤੇਰੇ ਵਸ ਤੇਰਾ ਕਰ ਭਲਾ, ਐਸਾ ਬੋਲ ਦਿੰਦੇ ਹਨ ਰਾਗੀ ਸਿੰਘ। ਘਰ ਭਲਾ, ਇਹ ਵਿਸ਼ੇਸ਼ ਕਰਕੇ ਖਿਆਲ ਕਰਨਾ, ਬਹੁਤ ਵਾਰ ਐਸਾ ਸੁਣਨ ਨੂੰ ਮਿਲਦਾ ਹੈ, ਸਭ ਕੁਛ ਤੇਰੇ ਵਸ ਤੇਰਾ ਘਰ ਭਲਾ। ਇਹ ਆਪ ਜੋ ਰਾਗੀ ਸਿੰਘ ਹਨ ਉਹ ਵਿਸ਼ੇਸ਼ ਕਰਕੇ ਇਸ ਗੱਲ ਦਾ ਖਿਆਲ ਰੱਖਣ ਜੀ।
ਸਲੋਕ ਮਹੱਲਾ ਪੰਜਵਾ, ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ, ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾ, ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ, ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ। ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ, ਮਨ ਲੋਚੈ ਓਨ ਮਿਲਣ ਕਉ ਕਿਉ ਵੰਨੈ ਕਿੱਤਾ, ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿੱਤਾ, ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ, ਸੇਵਾ ਕਰੀ ਤੁਸਾੜੀਆ ਮੈਂ ਦਸਿਹੋ ਮਿੱਤਾ, ਕੁਰਬਾਣੀ ਵੰਨਿਆ ਵਾਰਣੈ ਬਲੇ ਬਲ ਕੀਤਾ, ਦਸਨ ਸੰਤ ਪਿਆਰਿਆ ਸੁਣਹੋ ਲਾਏ ਚਿੱਤਾ, ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾ, ਕਬੀਰ ਧਰਤੀ ਸਾਧਕੀ ਤਸਕਰ ਬੈਸ ਹੈ ਗਾਹੇ, ਧਰਤੀ ਭਾਰ ਨਾ ਵਿਆਪਈ ਓਨ ਕਉ ਲਾਹੂ ਲਾਹੇ। ਮਹੱਲਾ ਪੰਜਵਾ, ਕਬੀਰ ਚਾਵਲ ਕਾਰਣੇ ਤੁਖ ਕਉ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ ਪੌੜੀ। ਆਪੇ ਹੀ ਵੱਡ ਪਰਵਾਰ ਆਪ ਏਕਾਤੀਆ, ਆਪਣੀ ਕੀਮਤ ਆਪ ਆਪੇ ਹੀ ਜਾਤੀਆ, ਸਭ ਕਿਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੇ ਤੂੰ ਉਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ
ਹਾਂਜੀ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਹਾਂਜੀ
ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਮੰਨੜੀ ਦੇਹ ਸੰਗ ਸੁਮੰਨੜੀ ਦੇਹ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਹੈ ਅਗਨ ਆਪ ਜਿਸ ਬੁਝਾਏ ਹੈ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕੱਟਿਓਨ ਫਿਰ ਜੋਨ ਨਾ ਪਾਏ ਅੰਧਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ ਮਿਲਾਇਨ ਰੱਖੇ ਗਾਲ ਲਾਏ ਸਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾ ਅੰਦਰ ਵਿਦਾ ਸੱਚ ਨਾਏ ਬਾਹਰ ਭੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ ਵਾਣ ਤ੍ਰਿਣ ਤ੍ਰੈ ਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵਹਿ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਥਟਿਐ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ
ਰਾਮਕਲੀ ਰਾਗ ਵਿੱਚ ਇਹ ਦੂਸਰੀ ਵਾਰ ਜੋ ਪੰਚਮ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇਸ ਦਾ ਪਾਠ ਸੰਪੂਰਨ ਹੋਇਆ ਹੈ ਖਾਲਸਾ ਜੀ ਰਾਮਕਲੀ ਰਾਗ ਦੇ ਵਿੱਚ ਇਹ ਤਿੰਨ ਵਾਰਾਂ ਆਈਆਂ ਨੇ ਇੱਕ ਪਹਿਲਾਂ ਤੀਸਰੇ ਪਾਤਸ਼ਾਹ ਦੀ ਉਚਾਰਨ ਕੀਤੀ ਦੂਸਰੀ ਪੰਚਮ ਪਾਤਸ਼ਾਹ ਜੀ ਦੀ ਤੀਸਰੀ ਗੁਰੂ ਘਰ ਦੇ ਰਬਾਬੀ ਰਾਏ ਸੱਤਾ ਅਤੇ ਬਲਵੰਡ ਜੀ ਕੀ ਸੱਤਾ ਔਰ ਬਲਵੰਡ ਮਰਾਸੀ ਜਾਤ ਦੇ ਵਿੱਚੋਂ ਰਾਗ ਵਿੱਦਿਆ ਦੇ ਧਨੀ ਸਨ ਕਾਫੀ ਸਮਾਂ ਪੂਰਬ ਦੇ ਇਲਾਕਿਆਂ ਦੇ ਵਿੱਚ ਆਪਣੀ ਰਾਗ ਵਿੱਦਿਆ ਗਾਉਂਦੇ ਵਜਾਉਂਦੇ ਰਹੇ ਪਰ ਨਾ ਤਾਂ ਕਮਾਈ ਹੋਈ ਨਾ ਕੋਈ ਚਿੱਤ ਨੂੰ ਸ਼ਾਂਤੀ ਆਈ ਫਿਰਦਿਆਂ ਫਰਾਉਂਦਿਆਂ ਹੋਇਆਂ ਸੱਤਾ ਪਹਿਲਾਂ ਗੁਰਦਰਬਾਰ ਦੇ ਵਿੱਚ ਆਇਆ ਹੈ ਔਰ ਪੰਚਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਾਗ ਵਿੱਦਿਆ ਨੂੰ ਗੁਰਬਾਣੀ ਦੇ ਕੀਰਤਨ ਲਈ ਵਰਤਦਿਆਂ ਹੋਇਆਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਪਰੰਤ ਬਲਵੰਡ ਵੀ ਆ ਕੇ ਗੁਰੂ ਕੀ ਹਜ਼ੂਰੀ ਵਿੱਚ ਰਹਿਣ ਲੱਗਾ ਬਹੁਤ ਮਧਰਤਾ ਨਾਲ ਬੜੇ ਸੁੰਦਰ ਤਰੀਕੇ ਨਾਲ ਕੀਰਤਨ ਕਰਿਆ ਕਰਦੇ ਸਤਿਗੁਰੂ ਜੀ ਵੀ ਇਹਨਾਂ 'ਤੇ ਪ੍ਰਸੰਨ ਸਨ ਸਿੱਖ ਸੰਗਤਾਂ ਵੀ ਬੜੀਆਂ ਪ੍ਰਸੰਨ ਸਨ ਲੰਮਾ ਸਮਾਂ ਹੋਇਆ ਸਿੱਖ ਸੰਗਤਾਂ ਵੱਲੋਂ ਮਿਲਣ ਵਾਲੀ ਕੀਰਤਨ ਭੇਟ ਦੇ ਨਾਲ ਇਹਨਾਂ ਦਾ ਗੁਜ਼ਾਰਾ ਵੀ ਸੋਹਣਾ ਚੱਲਦਾ ਰਿਹਾ ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ ਕਿ ਆਪਣੀ ਭੈਣ ਦੀ ਸ਼ਾਦੀ ਦੇ ਸਮੇਂ ਕਈਆਂ ਨੇ ਲੜਕੀ ਲਿਖੀ ਹੈ ਪਰ ਪ੍ਰਾਤਨ ਗ੍ਰੰਥਾਂ ਵਿੱਚ ਭੈਣ ਦਾ ਵਰਣਨ ਆਉਂਦਾ ਹੈ ਸ਼ਾਦੀ ਦੇ ਸਮੇਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਇਹਨਾਂ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਇਸ ਸ਼ਾਦੀ ਵਾਸਤੇ ਵਿਆਹ ਵਾਸਤੇ ਖਰਚ ਦੀ ਮਦਦ ਦੇਵੋ ਮਹਾਰਾਜ ਨੇ ਬਚਨ ਕੀਤਾ ਭਾਈ ਜਿੰਨਾ ਖਰਚ ਚਾਹੀਦਾ ਤੁਸੀਂ ਗੁਰੂ ਕੇ ਰਾਗੀ ਹੋ ਰਬਾਬੀ ਹੋ ਗੁਰੂ ਘਰ ਤੋਂ ਤੁਹਾਨੂੰ ਸਾਰਾ ਮਿਲੇਗਾ ਦੱਸੋ ਕਿੰਨਾ ਚਾਹੀਦਾ ਇਹ ਕਹਿਣ ਲੱਗੇ ਮਹਾਰਾਜ ਵਿਸਾਖੀ ਦਾ ਪੁਰਬ ਨਜ਼ਦੀਕ ਹੈ ਵਿਸਾਖੀ ਦੇ ਦਿਨ ਜਿੰਨੀ ਚੜ੍ਹਤ ਆਵੇ ਭਾਵ ਜਿੰਨਾ ਚੜ੍ਹਾਵਾ ਆਵੇ ਉਹ ਸਾਨੂੰ ਕਿਰਪਾ ਕਰਕੇ ਸਾਰਾ ਦੇ ਦਿਓ ਇਹਨਾਂ ਦਾ ਖਿਆਲ ਸੀ ਕਿ ਉੱਕੇ ਪੁੱਕੇ ਕੋਈ ਰਕਮ ਮੰਗਣ ਦੇ ਨਾਲੋਂ ਉਹ ਜਿਹੜੋ ਚੜ੍ਹਤ ਹੈ ਵਿਸਾਖੀ ਦੇ ਜੋੜ ਮੇਲੇ 'ਤੇ ਜ਼ਿਆਦਾ ਹੋਵੇਗੀ ਮਹਾਰਾਜ ਨੇ ਸਹਿ ਸੁਭਾਅ ਹੀ ਬਚਨ ਕੀਤਾ ਕਿ ਭਾਈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ ਕਦੇ ਸੰਗਤ ਵੱਧ ਆਉਂਦੀ ਹੈ ਕਦੇ ਘੱਟ ਆਉਂਦੀ ਹੈ, ਤੁਸੀਂ ਦੱਸੋ ਤੁਹਾਨੂੰ ਕਿੰਨੀ ਜ਼ਰੂਰਤ ਹੈ। ਕਹਿੰਦੇ ਨਹੀਂ ਜੀ, ਵਿਸਾਖੀ ਦੀ ਜੋ ਇੱਕ ਦਿਨ ਦੀ ਵੱਟਤ ਹੈ ਭਾਵ ਜੋ ਚੜ੍ਹਤ ਹੈ ਉਹ ਦੇ ਦਿਓ। ਸਤਿਗੁਰੂ ਕਹਿਣ ਲੱਗੇ ਚੰਗਾ ਭਾਈ, ਇਸੇ ਤਰ੍ਹਾਂ ਸਹੀ। ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਕੀਰਤਨ ਦੀ ਆਰੰਭਤਾ ਕੀਤੀ, ਬਹੁਤ ਜ਼ਿਆਦਾ ਆਪਣਾ ਜ਼ੋਰ ਲਾ ਲਾ ਕੀਰਤਨ ਕਰਦੇ ਰਹੇ। ਪਹਿਲਾਂ ਤਾਂ ਗੁਰੂ ਕੀ ਖੁਸ਼ੀ ਲਈ, ਸੰਗਤਾਂ ਦੀ ਖੁਸ਼ੀ ਲਈ ਬਿਰਤੀ ਟਿਕਾ ਕੇ ਕੀਰਤਨ ਕਰਿਆ ਕਰਦੇ ਸਨ, ਅੱਜ ਮਾਇਆ ਵਾਸਤੇ ਕਰ ਰਹੇ ਨੇ। ਉਹ ਪਹਿਲਾਂ ਜੈਸਾ ਰੰਗ ਨਹੀਂ ਬਣਦਾ, ਉਹ ਆਨੰਦ ਨਹੀਂ ਵੱਜਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਉਸ ਦਿਨ ਕੁਦਰਤੀ ਤੌਰ 'ਤੇ ਉਸ ਸਮੇਂ ਦੇ 100 ਰੁਪਏ ਦੀ ਚੜ੍ਹਤ ਹੋਈ। ਮਹਾਰਾਜ ਜੀ ਨੇ ਇਹਨਾਂ ਨੂੰ ਦੇ ਦਿੱਤੀ, ਲਓ ਭਾਈ ਤੁਸਾਂ ਇੱਕ ਦਿਨ ਦਾ ਚੜ੍ਹਾਵਾ ਮੰਗਿਆ ਸੀ, ਇਹ 100 ਰੁਪਇਆ ਲੈ ਲਓ। ਉੱਥੇ ਹੀ ਸੁੱਟ ਦਿੱਤਾ। ਕਹਿਣ ਲੱਗੇ ਜੀ ਇਹਦੇ ਨਾਲ ਕੀ ਬਣਨਾ। ਮਹਾਰਾਜ ਨੇ ਕਿਹਾ ਤੁਸੀਂ ਆਪ ਹੀ ਇਹ ਮੰਗਿਆ ਸੀ। ਸੋ ਉਸ ਵਕਤ ਨਾਰਾਜ਼ ਹੋ ਕੇ ਚਲੇ ਗਏ, ਅਗਲੇ ਦਿਨ ਕੀਰਤਨ ਕਰਨ ਵਾਸਤੇ ਨਹੀਂ ਆਏ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਇਤਿਹਾਸਿਕ ਗੁਰਸਿੱਖਾਂ ਨੂੰ ਭੇਜਿਆ, ਜਾਓ ਰਬਾਬੀਆਂ ਨੂੰ ਬੁਲਾ ਕੇ ਲਿਆਓ, ਕੀਰਤਨ ਦਾ ਸਮਾਂ ਲੰਘਦਾ ਜਾ ਰਿਹਾ। ਪਰ ਇਹਨਾਂ ਨੇ ਉਲਟ ਬੋਲਣਾ ਸ਼ੁਰੂ ਕੀਤਾ, ਦੇਖਿਆ ਅੱਜ ਅਸੀਂ ਇੱਕ ਦਿਨ ਨਹੀਂ ਗਏ ਤਾਂ ਸਾਡੇ ਹੁਣ ਸੁਨੇਹੇ ਆ ਰਹੇ ਨੇ, ਸਾਨੂੰ ਬੁਲਾਉਣ ਵਾਸਤੇ ਤਰਲੇ ਕੀਤੇ ਜਾ ਰਹੇ ਨੇ, ਪਹਿਲਾਂ ਸਾਡੀ ਕਦਰ ਕਿਉਂ ਨਾ ਪਾਈ। ਜਦੋਂ ਇਉਂ ਫਿੱਕੇ ਬੋਲ ਬੋਲੇ, ਭਾਈ ਗੁਰਦਾਸ ਜੀ ਵਾਪਸ ਮੁੜ ਆਏ, ਹੋਰ ਇੱਕ ਦੋ ਸੁਨੇਹੇ ਸਤਿਗੁਰਾਂ ਭੇਜੇ, ਰਬਾਬੀ ਨਾ ਆਏ ਤਾਂ ਖੁਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਗਏ। ਜਦੋਂ ਆਪ ਸਤਿਗੁਰੂ ਜੀ ਲੈਣ ਗਏ ਤਾਂ ਵੀ ਇਹਨਾਂ ਗੁਰੂ ਕਾ ਆਦਰ ਸਤਿਕਾਰ ਨਹੀਂ ਕੀਤਾ, ਬਲਕਿ ਇੱਥੋਂ ਤੱਕ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਾਲ ਵੀ ਜੇ ਸਾਡੀ ਕੁਲ ਦੇ ਭਾਈ ਮਰਦਾਨਾ ਜੀ ਸਨ, ਰਬਾਬ ਵਜਾਉਂਦੇ ਸਨ ਤਾਂ ਹੀ ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ, ਜੇ ਉਹ ਨਾਲ ਨਾ ਹੁੰਦੇ ਤਾਂ ਭਲਾ ਕਿਸ ਨੇ ਪੁੱਛਣਾ ਸੀ। ਸਤਿਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਾਨ ਵਿੱਚ ਜਿਹੜੇ ਇਹਨਾਂ ਦੇ ਕਹੇ ਉਲਟ ਬਚਨ ਸਨ ਉਹ ਤਾਂ ਸਹਿਨਸ਼ੀਲਤਾ ਨਾਲ ਸਹਾਰੇ, ਕੋਈ ਰੰਜ ਨਹੀਂ ਕੀਤਾ। ਪਰ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਤੀ ਵੀ ਇਹਨਾਂ ਬੇਅਦਬੀ ਦੇ ਵਾਕ ਕਹੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਰੰਜ ਕਰਦਿਆਂ ਹੋਇਆਂ, ਇਸ ਗੱਲ ਤੋਂ ਰੋਸ ਕਰਦਿਆਂ ਇਹਨਾਂ ਨੂੰ ਕਿਹਾ ਸੀ ਤੁਸੀਂ ਫਿੱਟ ਗਏ ਹੋ, ਭਾਵ ਕਿ ਤੁਹਾਨੂੰ ਆਪਣੀ ਵਿੱਦਿਆ ਦਾ ਹੰਕਾਰ ਹੈ। ਇਹ ਫਿੱਟ ਗਏ ਬਚਨ ਕਹਿ ਕੇ ਸਤਿਗੁਰੂ ਜੀ ਵਾਪਸ ਆ ਗਏ ਸਨ, ਗੁਰਸਿੱਖਾਂ ਕੋਲੋਂ ਕੀਰਤਨ ਕਰਵਾਇਆ। ਪਹਿਲੀ ਵਾਰ ਗੁਰਸਿੱਖਾਂ ਕੀਰਤਨ ਕੀਤਾ, ਜਿਨ੍ਹਾਂ ਨੂੰ ਸਾਜ਼ ਫੜਨੇ ਵੀ ਨਹੀਂ ਸਨ ਆਉਂਦੇ ਉਹਨਾਂ 'ਤੇ ਸਤਿਗੁਰੂ ਨੇ ਮਿਹਰ ਦੀ ਐਸੀ ਦ੍ਰਿਸ਼ਟੀ ਪਾਈ ਕਿ ਉਹ ਬੜੇ ਸੁੰਦਰ ਸਾਜ਼ ਜਿੰਦੇ ਬਣੇ ਅਤੇ ਰਾਗ ਨੂੰ ਗਾਉਣ ਵਾਲੇ ਬਣੇ, ਐਸਾ ਇਲਾਹੀ ਰੰਗ ਬਣਿਆ ਕਿ ਸੰਗਤਾਂ ਅਸ਼ ਅਸ਼ ਕਰ ਉੱਠੀਆਂ ਸਨ। ਇੱਧਰ ਸੱਤੇ ਬਲਵੰਡ ਪ੍ਰਤੀ ਉਹਨਾਂ ਵੱਲੋਂ ਗੁਰੂ ਕੀ ਨਿੰਦਿਆ ਕੀਤੇ ਜਾਣ ਤੋਂ ਸਤਿਗੁਰਾਂ ਦਾ ਬਚਨ ਹੋ ਗਿਆ ਸੀ, ਇਹ ਫਿੱਟ ਗਏ ਨੇ, ਸਾਡਾ ਕੋਈ ਗੁਰੂ ਕਾ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ, ਕੋਈ ਇਹਨਾਂ ਨੂੰ ਸ਼ਰਨ ਨਾ ਦੇਵੇ, ਆਸਰਾ ਨਾ ਦੇਵੇ, ਅਤੇ ਜਿਹੜਾ ਇਹਨਾਂ ਨੂੰ ਬਖਸ਼ਾਉਣ ਦੀ ਸਿਫਾਰਸ਼ ਲੈ ਕੇ ਸਾਡੇ ਕੋਲ ਆਵੇਗਾ ਉਸ ਨੂੰ ਵੀ ਨਸ਼ਰ ਕੀਤਾ ਜਾਵੇਗਾ। ਨਸ਼ਰ ਕਰਨ ਤੋਂ ਭਾਵ ਹੁੰਦਾ ਸੀ ਕਿ ਸਿਰ ਮੂੰਹ ਕਾਲਾ ਕਰਕੇ, ਜੁੱਤੀਆਂ ਟੁੱਟੀਆਂ ਦਾ ਗਲ ਵਿੱਚ ਹਾਰ ਪਾ ਕੇ, ਗਧੇ 'ਤੇ ਬਿਠਾ ਕੇ, ਢੋਲ ਵਜਾ ਕੇ ਫੇਰਨਾ। ਨਸ਼ਰ ਕੀਤਾ ਜਾਵੇਗਾ ਜਿਹੜਾ ਇਹਨਾਂ ਦੀ ਸਿਫਾਰਸ਼ ਲੈ ਕੇ ਵੀ ਆਵੇਗਾ। ਇੱਥੋਂ ਤੱਕ ਸਤਿਗੁਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਹੁਣ ਇਹਨਾਂ ਨੂੰ ਕੋਈ ਪੁੱਛਦਾ ਨਹੀਂ, ਨਾ ਹੀ ਇਹਨਾਂ ਵਿੱਚ ਰਾਗ ਗਾਉਣ ਦੀ ਸਮਰੱਥਾ ਰਹੀ। ਸਰੀਰ ਵੀ ਫਿੱਟ ਗਏ, ਤਰ੍ਹਾਂ ਤਰ੍ਹਾਂ ਦੇ ਜ਼ਖਮ ਪਾਕ ਵਗਣ ਲੱਗੀ, ਬੜੇ ਔਖੇ ਹੋਏ, ਤੰਗ ਹੋਏ। ਜਿੱਧਰ ਵੀ ਜਾਂਦੇ ਗੁਰੂ ਫਿਟਕਾਰੇ ਕਹਿ ਕੇ ਸਿੱਖ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ, ਕੋਈ ਇਹਨਾਂ ਦੇ ਮੱਥੇ ਨਹੀਂ ਲੱਗਦਾ। ਹੁਣ ਕਿਹੜਾ ਮੂੰਹ ਲੈ ਕੇ ਸਤਿਗੁਰਾਂ ਕੋਲ ਜਾਣ, ਕੌਣ ਬਖਸ਼ਾਵੇ। ਜਦੋਂ ਕਿਸੇ ਨੇ ਵੀ ਆਪਣੇ ਨੇੜੇ ਨਾ ਆਉਣ ਦਿੱਤਾ ਤਾਂ ਇਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਲਾਹੌਰ ਵਿੱਚ ਇੱਕ ਗੁਰੂ ਕੇ ਸਿੱਖ ਭਾਈ ਲੱਦਾ ਜੀ ਰਹਿੰਦੇ ਨੇ, ਉਹ ਐਸੇ ਗੁਰਮੁਖ ਨੇ ਕਿ ਉਹਨਾਂ ਦੇ ਨਾਮ ਨਾਲ ਹੀ ਪਰ ਉਪਕਾਰੀ ਜੁੜਿਆ ਹੈ, ਭਾਈ ਲੱਦਾ ਪਰ ਉਪਕਾਰੀ, ਭਾਵ ਕਿ ਬਹੁਤ ਵੱਡਾ ਉਪਕਾਰ ਉਹ ਸਾਰਿਆਂ 'ਤੇ ਕਰਦੇ ਨੇ, ਸ਼ਰਨ ਆਇਆਂ ਨੂੰ ਕਦੇ ਨਿਰਾਸਾ ਨਹੀਂ ਮੋੜਦੇ। ਇਹਨਾਂ ਨੇ ਲਾਹੌਰ ਵੱਲ ਨੂੰ ਰੁੱਖ ਕੀਤਾ, ਲਾਹੌਰ ਨਿਵਾਸੀ ਗੁਰਸਿੱਖਾਂ ਨੇ ਵੀ ਆਏ ਵੇਖ ਕੇ ਦਰਵਾਜ਼ੇ ਬੰਦ ਕਰ ਲਏ, ਕੋਈ ਮੱਥੇ ਨਹੀਂ ਲੱਗਦਾ। ਭਾਈ ਲੱਦਾ ਜੀ ਦਾ ਦਰਵਾਜ਼ਾ ਜਾ ਕੇ ਖੜਕਾਉਣ ਲੱਗੇ, ਉਹਨਾਂ ਅੰਦਰੋਂ ਆਵਾਜ਼ ਦਿੱਤੀ, ਤੁਸੀਂ ਗੁਰੂ ਕੇ ਫਿਟਕੇ ਹੋ, ਜਾਓ ਚਲੇ ਜਾਓ, ਮੈਂ ਤੁਹਾਡੇ ਮੱਥੇ ਨਹੀਂ ਲੱਗਣਾ। ਇਹਨਾਂ ਰੋ ਰੋ ਕੀਰਨੇ ਪਾਏ, ਤਰਲੇ ਪਾਏ, ਭਾਈ ਲੱਦਾ ਜੀ ਤੁਸੀਂ ਮਹਾਨ ਪਰ ਉਪਕਾਰੀ ਹੋ, ਜੇ ਤੁਸੀਂ ਸਾਡੀ ਬਾਂਹ ਨਾ ਫੜੀ ਤਾਂ ਸਾਨੂੰ ਕਿਤੇ ਆਸਰਾ ਨਹੀਂ ਮਿਲਣਾ, ਤੁਸੀਂ ਹੀ ਬਖਸ਼ਾ ਸਕਦੇ ਹੋ, ਕਿਰਪਾ ਕਰਕੇ ਬਖਸ਼ਾ ਲਓ। ਜੇ ਤੁਸੀਂ ਵੀ ਸਾਡੀ ਗੱਲ ਨਾ ਸੁਣੀ, ਸਾਡੇ 'ਤੇ ਕਿਰਪਾ ਨਾ ਕੀਤੀ, ਅਸੀਂ ਆਪ ਜੀ ਦੇ ਦੁਆਰੇ ਮੂਹਰੇ ਬੈਠੇ ਹੀ ਆਪਣੇ ਪ੍ਰਾਣ ਤਿਆਗ ਜਾਵਾਂਗੇ। ਜਦੋਂ ਸੱਚਾ ਪਛਤਾਵਾ ਕਰਦੇ ਹਾਂ, ਬਹੁਤੀ ਨਿਮਰਤਾ ਅਧੀਨਗੀ ਨਾਲ ਬੇਨਤੀਆਂ ਕੀਤੀਆਂ, ਭਾਈ ਲੱਦਾ ਜੀ ਨੇ ਆਪਣਾ ਪਰ ਉਪਕਾਰ ਵਾਲਾ ਸੁਭਾਅ ਚਿਤਵਿਆ, ਨਾਲ ਗੁਰੂ ਕਾ ਬਚਨ ਵੀ ਚੇਤੇ ਹੈ, ਧੀਰਜ ਦਿੱਤਾ, ਹੌਸਲਾ ਦਿੱਤਾ। ਭਾਈ ਲੱਦੇ ਕਹਿਓ ਸੁਣੋ ਪ੍ਰੇਮੀ ਮੇਰੇ ਗੁਰ ਭਾਈ, ਕੱਲ੍ਹ ਹਮ ਰਾਮਦਾਸਪੁਰੀ ਵਿਖੇ ਜਾਵੇਂਗੇ, ਕਰ ਮੁਖ ਕਾਲਾ ਹੋਏ ਅਸਵਾਰ ਗਧੇਪੁਰ, ਸੱਤੇ ਓ ਬਲਵੰਡ ਕੋ ਗੁਨਾਹ ਬਖਸ਼ਾਵੇਂਗੇ। ਇਹ ਫੈਸਲਾ ਕਰ ਲਿਆ ਭਾਈ ਲੱਦਾ ਜੀ ਨੇ, ਅੱਜ ਤੁਸੀਂ ਆਰਾਮ ਕਰੋ, ਕੱਲ੍ਹ ਨੂੰ ਚੱਲਾਂਗੇ। ਅਗਲਾ ਦਿਨ ਚੜ੍ਹਿਆ, ਭਾਈ ਲੱਦਾ ਜੀ ਨੇ ਸਾਰਾ ਗੁਰੂ ਕੇ ਬਚਨ ਨੂੰ ਪੂਰੇ ਕਰਨ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ। ਉਹ ਭਾਈ ਲੱਦਾ ਜੀ ਜਿਨ੍ਹਾਂ ਨੂੰ ਵੇਖ ਕੇ ਸੰਗਤਾਂ ਦੂਰੋਂ ਹੀ ਹੱਥ ਜੋੜ ਕੇ ਸੀਸ ਝੁਕਾ ਦਿਆ ਕਰਦੀਆਂ ਸਨ, ਸਾਰੇ ਬੜਾ ਆਦਰ ਸਤਿਕਾਰ ਕਰਿਆ ਕਰਦੇ ਸਨ, ਉਹ ਪਰ ਉਪਕਾਰੀ ਭਾਈ ਲੱਦਾ ਜੀ ਨੇ ਐਸੀ ਬਣਤਰ ਬਣਾਈ, ਇੱਕ ਘੁਮਿਆਰ ਖੋਤੇ ਵਾਲਾ ਮੰਗਵਾ ਲਿਆ, ਟੁੱਟੀਆਂ ਜੁੱਤੀਆਂ ਇਕੱਠੀਆਂ ਕਰਕੇ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲਿਆ, ਤਵੇ ਤੋਂ ਕਾਲਖ ਲੈ ਕੇ ਆਪਣੇ ਚਿਹਰੇ 'ਤੇ ਮਲ ਲਈ, ਢੋਲ ਵਾਲਾ ਵੀ ਬੁਲਾ ਲਿਆ, ਔਰ ਇਉਂ ਆਪ ਗਧੇ 'ਤੇ ਅਸਵਾਰ ਹੋ ਕੇ ਆਪਣੇ ਗਲ ਵਿੱਚ ਉਹ ਟੁੱਟੀਆਂ ਜੁੱਤੀਆਂ ਦਾ ਹਾਰ ਪਾ ਮੁੱਖ ਕਾਲਾ ਕਰਕੇ ਗੁਰੂ ਕਾ ਬਚਨ ਪੂਰਾ ਕਰਨ ਵਾਸਤੇ ਮਹਾਨ ਗੁਰਸਿੱਖ ਪਰ ਉਪਕਾਰੀ ਭਾਈ ਲੱਦਾ ਜੀ ਗਧੇ 'ਤੇ ਅਸਵਾਰ ਹੋ ਗਏ। ਢੋਲ ਵੱਜਣ ਲੱਗਾ, ਪਹਿਲਾਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਫਿਰੇ, ਫਿਰ ਉੱਥੋਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਾਲੇ ਪਾਏ, ਗੁਰੂ ਕੀ ਨਗਰੀ ਪਹੁੰਚੇ। ਨਗਰੀ ਦੀਆਂ ਗਲੀਆਂ ਗਲੀਆਂ ਵਿੱਚ ਫਿਰਨ ਤੋਂ ਬਾਅਦ ਫਿਰ ਗੁਰਦਰਬਾਰ ਵੱਲ, ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਆਏ। ਜਦੋਂ ਸ਼ੋਰ ਸ਼ਰਾਬਾ ਸੁਣਿਆ, ਢੋਲ ਵੱਜਦਾ ਹੈ, ਲੋਕ ਰੌਲਾ ਪਾਉਂਦੇ ਨੇ, ਬੱਚੇ ਕਲਕਾਰੀਆਂ ਮਾਰਦੇ ਨੇ, ਇਹ ਸ਼ੋਰ ਸ਼ਰਾਬਾ ਸੁਣ ਅੰਤਰਜਾਮੀ ਸਤਿਗੁਰੂ ਅਰਜਨ ਦੇਵ ਜੀ ਹਜ਼ੂਰੀ ਗੁਰਸਿੱਖਾਂ ਨੂੰ ਕਹਿੰਦੇ ਨੇ, ਜਾਓ ਵੇਖੋ ਭਾਈ ਕਾਹਦਾ ਸ਼ੋਰ ਹੈ। ਵੇਖ ਕੇ ਆ ਕੇ ਦੱਸਿਆ, ਮਹਾਰਾਜ ਭਾਈ ਲੱਦਾ ਜੀ ਆ ਰਹੇ ਨੇ, ਆਪ ਜੀ ਦਾ ਬਚਨ ਪੂਰਾ ਕਰਨ ਵਾਸਤੇ ਉਹਨਾਂ ਐਸਾ ਸਵਾਂਗ ਬਣਾਇਆ ਹੈ। ਸੋ ਇਉਂ ਤੁਰਦਿਆਂ ਤੁਰਦਿਆਂ ਭਾਈ ਲੱਦਾ ਜੀ ਸਤਿਗੁਰੂ ਮਹਾਰਾਜ ਦੇ ਚਰਣਾਂ ਵਿੱਚ ਪਹੁੰਚੇ। ਗੁਰੂ ਮਹਾਰਾਜ ਨੇ ਗਲਵੱਕੜੀ ਵਿੱਚ ਲੈ ਲਿਆ, ਭਾਈ ਲੱਦਾ ਜੀ ਐਸਾ ਭੇਖ ਕਿਉਂ ਬਣਾਇਆ? ਕਹਿਣ ਲੱਗੇ, ਸਤਿਗੁਰੂ ਆਪ ਦਾ ਬਚਨ ਸੀ, ਇਹਨਾਂ ਕੋਲੋਂ ਭੁੱਲ ਹੋ ਗਈ, ਗੁਨਾਹ ਹੋ ਗਿਆ, ਸੱਚੇ ਦਿਲੋਂ ਪਛਤਾਵਾ ਕਰਦੇ ਨੇ, ਪਛਤਾਉਂਦੇ ਨੇ, ਬਖਸ਼ ਲਾਓ। ਮਹਾਰਾਜ ਕਹਿਣ ਲੱਗੇ, ਭਾਈ ਲੱਦਾ, ਤੁਸੀਂ ਤਾਂ ਜੇ ਉਸ ਤਰ੍ਹਾਂ ਵੀ ਆ ਕੇ ਕਹਿ ਦਿੰਦੇ, ਤੁਹਾਡਾ ਬਚਨ ਅਸੀਂ ਕਦੀ ਨਾ ਮੋੜਦੇ। ਪਰ ਬੇਨਤੀ ਕੀਤੀ ਨਹੀਂ, ਮਹਾਰਾਜ ਆਪ ਜੀ ਦਾ ਬਚਨ ਵੀ ਤਾਂ ਪੂਰਾ ਹੋਣਾ ਚਾਹੀਦਾ ਸੀ ਨਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੱਦਾ ਜੀ ਦਾ ਇਸ਼ਨਾਨ ਕਰਵਾਇਆ, ਸਾਫ਼ ਬਸਤਰ ਪਹਿਲਾਏ, ਆਪਣੀ ਗਲਵੱਕੜੀ ਵਿੱਚ ਲੈ ਕੇ ਬਚਨ ਕੀਤਾ ਸੀ, ਭਾਈ ਲੱਦਾ ਤੁਹਾਡਾ ਪਰ ਉਪਕਾਰ ਸੰਗਤਾਂ ਸਦਾ ਚੇਤੇ ਰੱਖਣਗੀਆਂ। ਇਹ ਸੱਤਾ ਬਲਵੰਡ ਨੇ ਆਪਣੇ ਮੁੱਖ ਤੋਂ ਵੱਡੇ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਹੈ, ਬੇਅਦਬੀ ਕੀਤੀ ਹੈ, ਹੁਣ ਆਪਣੇ ਮੁੱਖ ਤੋਂ ਜੇ ਗੁਰੂ ਕੀ ਉਸਤਤ ਉਚਾਰਨ ਕਰਨ ਤਾਂ ਇਹਨਾਂ ਦੀ ਦੇਹੀ ਵੀ ਤੰਦਰੁਸਤ ਹੋਵੇਗੀ ਔਰ ਇਹਨਾਂ ਦੀ ਆਤਮਾ ਵੀ ਸ਼ੁੱਧ ਹੋਵੇਗੀ, ਤਾਂ ਇਹ ਬਖਸ਼ੇ ਜਾਣਗੇ। ਸੱਤੇ ਬਲਵੰਡ ਨੂੰ ਉਸਤਤ ਉਚਾਰਨ ਕਰਨ ਵਾਸਤੇ ਹੁਕਮ ਹੋਇਆ, ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਨਾਰਾਜ਼ਗੀ ਦੇ ਸਦਕਾ ਅਸੀਂ ਸਾਰਾ ਗਿਆਨ ਭੁੱਲ ਬੈਠੇ ਹਾਂ, ਨਾ ਕੋਈ ਰਾਗ ਵਿੱਦਿਆ, ਨਾ ਕਾਵਿ ਰਚਨਾ ਉਚਾਰਨ ਦੀ ਸਮਰੱਥਾ, ਮਹਾਰਾਜ ਕਿਰਪਾ ਕਰਕੇ ਬਖਸ਼ ਕੇ ਆਪ ਹੀ ਸਾਡੇ 'ਤੇ ਮਿਹਰ ਕਰੋ, ਸਾਨੂੰ ਸਮੱਤ ਬਖਸ਼ੋ, ਸਮਰੱਥਾ ਬਖਸ਼ੋ, ਅਸੀਂ ਉਸਤਤ ਉਚਾਰਨ ਕਰ ਸਕੀਏ। ਸੋ ਉਸ ਵਕਤ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਤਤ ਪਾਵਨ ਬਖਸ਼ਿੰਦ ਸੁਭਾਅ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੂੰ ਬਖਸ਼ਿਆ, ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਨੇ ਆਤਮਿਕ ਸੂਝ ਬਖਸ਼ੀ। ਤਦੋਂ ਸਤਿਗੁਰਾਂ ਦੀ ਉਪਮਾ ਦੇ ਵਿੱਚ ਇਹ ਅੱਠ ਪੌੜੀਆਂ ਵਾਲੀ ਵਾਰ ਰਾਮਕਲੀ ਰਾਗ ਵਿੱਚ ਸੱਤਾ ਔਰ ਬਲਵੰਡ ਜੀ ਨੇ ਉਚਾਰਨ ਕੀਤੀ, ਪੰਜ ਪੌੜੀਆਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਔਰ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਾਂਝੇ ਤੌਰ 'ਤੇ ਉਪਮਾ ਕੀਤੀ ਹੈ। ਇੱਕ ਪੌੜੀ ਵਿੱਚ ਸਤਿਗੁਰੂ ਅਮਰਦਾਸ ਸਾਹਿਬ, ਇੱਕ ਪੌੜੀ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਔਰ ਇੱਕ ਪੌੜੀ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਉਚਾਰਨ ਕੀਤੀ। ਗੁਰੂ ਕੀ ਉਸਤਤ ਕੀਤਿਆਂ ਸਿੱਖ ਦਾ ਭਲਾ ਹੁੰਦਾ ਹੈ, ਗੁਰੂ ਕੀ ਸਿਫਤ ਸਲਾਹ ਕੀਤਿਆਂ ਹੋਇਆਂ ਗੁਰੂ ਕੇ ਸਿੱਖ ਉੱਪਰ ਵਾਹਿਗੁਰੂ ਕੀ ਬਖਸ਼ਿਸ਼ ਹੁੰਦੀ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਤਾ ਬਲਵੰਡ ਜੀ ਦੀ ਅਤਿਅੰਤ ਸ਼ਰਧਾ ਭਾਵਨਾ ਸਹਿਤ ਉਚਾਰਨ ਕੀਤੀ ਹੋਈ ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏ ਮਾਨ ਕੀਤੀ। ਬਹੁਤ ਵੱਡਾ ਅਧਿਆਤਮਿਕ ਪੁੰਨ ਹੈ ਇਸ ਵਾਰ ਦਾ ਪਾਠ ਕਰਨ ਦਾ, ਜਿੱਥੇ ਗੁਰਸਿੱਖ ਪਿਆਰੇ ਪੰਜ ਬਾਣੀਆਂ ਪੜ੍ਹਦੇ ਹਨ, ਪੰਜ ਗ੍ਰੰਥੀ ਦਾ ਨਿਤਨੇਮ ਕਰਦੇ ਨੇ, ਉੱਥੇ ਸ਼ਰਧਾਲੂ ਗੁਰਸਿੱਖ ਪਿਆਰੇ ਇਸ ਵਾਰ ਦਾ ਵੀ ਰੋਜ਼ਾਨਾ ਨਿਤਨੇਮ ਕਰਿਆ ਕਰਦੇ ਨੇ। ਸੋ ਇਹ ਵਾਰ ਵੀ ਪੜ੍ਹੀ ਜਾਂਦੀ ਹੈ, ਜੋ ਪੜ੍ਹਨ ਦੇ ਨਾਲ ਕੇਵਲ ਸਰੀਰਕ ਰੋਗ ਹੀ ਨਹੀਂ ਬਲਕਿ ਹਿਰਦੇ ਦੇ ਜਿਹੜੇ ਵਿਸ਼ੇ ਵਿਕਾਰ ਹੰਕਾਰ ਇਤਿਆਦਿਕ ਰੋਗ ਨੇ ਉਹ ਵੀ ਦੂਰ ਹੁੰਦੇ ਹਨ। ਸੋ ਇਹ ਰਾਜ ਸੱਤਾ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਵਾਰ ਸਤਿਗੁਰਾਂ ਨੇ ਸੁਭਾਏ ਮਾਨ ਕੀਤੀ ਹੈ।
ਗਹਿਰ ਗੰਭੀਰ ਅਥਾਹੋ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।